ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਇਰਸ ਨੂੰ ਕਾਲ ਕਰੋ 416-655-2000।
टेली टाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी ऑन लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। Tele Time Electronics. The biggest South Asian media group. Why Media? Why Media? Why Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Why Media. Why Media? You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
ਸਾਰੇ ਲਿਸਨਰਸ ਦਾ ਯੁੱਧ ਜਸਵਾਲ ਵੱਲੋਂ ਸਵਾਗਤ ਹੈ ਜਿੱਥੇ ਵਾਈ ਮੀਡੀਆ ਗਰੁੱਪ ਵੱਲੋਂ ਸਵੇਰ ਦੀ ਸਭਾ ਦੇ ਵਿੱਚ ਤੁਹਾਡੇ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹੈਗੇ ਹਾਂ। ਬੜੀਆਂ ਖਬਰਾਂ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨ ਜਾ ਰਹੇ ਹੈਗੇ ਹਾਂ ਪ੍ਰੋਗਰਾਮ ਦੇ ਵਿੱਚ। ਅੱਜ ਕਾਫੀ ਸਾਰੀਆਂ ਖਬਰਾਂ ਸਾਡੇ ਕੋਲ ਮਿਡਵੀਕ ਨਿਊਜ਼ ਰੂਮ ਦੇ ਵਿੱਚ ਪਹੁੰਚ ਰਹੀਆਂ ਨੇ। ਹਜੇ ਤੱਕ ਤੇ ਵੈਸੇ ਚਰਚਾ ਜਿਹੜੀ ਹੈ ਸਾਰੇ ਕੈਨੇਡਾ ਦੇ ਵਿੱਚ ਡਿਬੇਟ ਔਰ ਡਿਬੇਟ ਤੋਂ ਬਾਅਦ ਕੌਣ ਜਿੱਤਿਆ ਕੌਣ ਹਾਰਿਆ ਉਹਦੇ ਐਫਟਰਮੈਥ ਕੀ ਹੈਗੇ ਆ ਉਹਦੇ ਬਾਰੇ ਸਾਰੇ ਹੀ ਕੈਨੇਡਾ ਦੇ ਵਿੱਚ ਇਸ ਸਮੇਂ ਚਰਚਾ ਜਿਹੜੀ ਹੈ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਹੀ ਹੈਗੀ ਹੈ। ਸੋ ਰੁੱਖ ਕਰਦੇ ਹਾਂ ਸਿੱਧਾ ਬੜੀਆਂ ਖਬਰਾਂ ਵੱਲ। ਫੈਡਰਲ ਲੀਡਰ ਅੱਜ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਕੈਂਪੇਨ ਕਰ ਰਹੇ ਨੇ ਜਿੱਥੇ ਅੱਜ ਲਿਬਰਲ ਲੀਡਰ ਜਸਟਿਨ ਟਰੂਡੋ ਮਾਰਕਹਮ ਦੇ ਵਿੱਚ ਕੈਂਪੇਨ ਕਰ ਰਹੇ ਨੇ। ਲਿਬਰਲ ਲੀਡਰ ਜਸਟਿਨ ਟਰੂਡੋ ਨੇ ਮਾਰਕਹਮ ਦੇ ਵਿੱਚ ਤਾਜ਼ਾ ਐਲਾਨ ਕਰਦਿਆਂ ਕਿਹਾ ਹੈਗਾ ਕਿ ਜੇ ਲਿਬਰਲ ਪਾਰਟੀ ਦੁਬਾਰਾ ਤੋਂ ਰੀਇਲੈਕਟ ਹੁੰਦੀ ਹੈਗੀ ਹੈ ਤੇ ਟੈਕਸਿਸ ਜਿਹੜੇ ਨੇ ਉਹ ਘਟਾਏ ਜਾਣਗੇ, ਇਹ ਸਭ ਤੋਂ ਪਹਿਲਾਂ ਕੰਮ ਹੋਏਗਾ। ਇਸ ਤੋਂ ਇਲਾਵਾ ਲਿਬਰਲ ਲੀਡਰ ਜਸਟਿਨ ਟਰੂਡੋ ਨੇ ਇਹ ਵੀ ਦਾਅਵਾ ਕੀਤਾ ਕਿ ਕੰਜ਼ਰਵੇਟਿਵ ਪਾਰਟੀ ਲੀਡਰ ਐਂਡਰੂ ਸ਼ੇਅਰ ਦਾ ਜੋ ਪਲਾਨ ਹੈਗਾ ਉਹ ਸਿਰਫ ਵੈਲਦੀ ਕੈਨੇਡੀਅਨਸ ਨੂੰ ਤਾਂ ਬੈਨੀਫਿਟ ਦੇ ਸਕਦਾ ਹੈਗਾ ਲੇਕਿਨ ਆਮ ਕੈਨੇਡੀਅਨ ਜਾਂ ਮਿਡਲ ਕਲਾਸ ਕੈਨੇਡੀਅਨ ਨੂੰ ਇਹਦਾ ਕੋਈ ਫਾਇਦਾ ਨਹੀਂ ਹੋਏਗਾ। ਔਰ ਬ੍ਰੈਂਪਟਨ ਦੀ ਇੱਕ ਸੀਟ ਜਿਸ ਦੀ ਚਰਚਾ ਕਿ ਇਸ ਸਮੇਂ ਸੀਬੀਸੀ ਦੇ ਉੱਤੇ ਵੀ ਕੀਤੀ ਗਈ ਹੈ, ਅਸੀਂ ਜ਼ਿਕਰ ਕਰ ਰਹੇ ਹੈਗੇ ਆ ਬ੍ਰੈਂਪਟਨ ਈਸਟ ਦੀ। ਸੀਬੀਸੀ ਨੇ ਅੱਜ ਇਸ ਸੀਟ ਨੂੰ ਹੈਡਲਾਈਨ ਬਣਾਇਆ ਹੈਗਾ। ਸੀਬੀਸੀ ਦੇ ਉੱਤੇ ਆਈ ਇਸ ਖਬਰ ਦੇ ਮੁਤਾਬਿਕ ਬ੍ਰੈਂਪਟਨ ਈਸਟ ਨੂੰ ਜਿੱਥੇ ਇਸ ਸਮੇਂ ਇਹ ਸੀਟ ਲਿਬਰਲ ਪਾਰਟੀ ਕੋਲ ਹੈਗੀ ਔਰ ਲਿਬਰਲ ਪਾਰਟੀ ਵੱਲੋਂ ਇੱਥੇ ਮਨਿੰਦਰ ਸਿੱਧੂ ਖੜੇ ਹੋ ਰਹੇ ਨੇ ਔਰ ਹੁਣ ਤੋਂ ਕੁਛ ਹੀ ਦੇਰ ਦੇ ਵਿੱਚ ਇੱਥੇ ਫੈਡਰਲ ਲੈਵਲ ਦੇ ਉੱਤੇ ਮੈਂਬਰ ਪਾਰਲੀਮੈਂਟ ਲੀਜ਼ਾ ਰੇਟ ਉਹ ਰਮੋਨਾ ਸਿੰਘ ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਵੀ ਆ ਰਹੇ ਨੇ। ਇਸ ਤੋਂ ਇਲਾਵਾ ਇਹ ਉਹ ਸੀਟ ਹੈ ਜਿੱਥੇ ਕਿ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਜਗਮੀਤ ਸਿੰਘ ਲਗਾਤਾਰ MPP ਦੀ ਸੀਟ ਜਿੱਤਦੇ ਰਹੇ ਨੇ ਔਰ ਇਸ ਸਮੇਂ ਇੱਥੋਂ ਗੁਰਰਤਨ ਸਿੰਘ MPP ਨੇ ਔਰ NDP ਦੇ ਕੈਂਡੀਡੇਟ ਨੇ ਸਰਨਜੀਤ ਸਿੰਘ। ਜਗਮੀਤ ਸਿੰਘ ਵਾਸਤੇ ਵੀ ਇਹ ਟਾਰਗੇਟ ਰਾਈਡਿੰਗ ਬਣਦੀ ਨਜ਼ਰ ਆ ਰਹੀ ਹੈ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ CBC ਨੇ ਆਪਣੀ ਇਸ ਡਿਟੇਲਡ ਰਿਪੋਰਟ ਜਿਹੜੀ ਹੈ ਉਹ ਇਹਦੇ ਵਿੱਚ ਸਾਂਝੀ ਕੀਤੀ ਹੈ ਜਿਹਦੇ ਵਿੱਚ ਕਿ CBC ਨੇ ਹੈਡਲਾਈਨ ਬਣਾਈ ਹੈਗੀ ਹੈ ਕਿ ਬ੍ਰੈਂਪਟਨ ਈਸਟ ਇੱਕ ਟਾਰਗੇਟ ਸੀਟ ਹੈਗੀ ਹੈ ਜਗਮੀਤ ਸਿੰਘ ਵਾਸਤੇ ਔਰ ਇਹ ਸੀਟ ਜਿਹੜੀ ਹੈ ਇਸ ਸਮੇਂ 3-way ਰੇਸ ਦੇ ਵਿੱਚ ਜਾ ਰਹੀ ਹੈ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਬ੍ਰੈਂਪਟਨ ਈਸਟ ਦੇ ਸਾਰੇ ਹੀ ਕੈਂਡੀਡੇਟਸ ਨੂੰ ਅਸੀਂ ਇੱਕ ਡਿਬੇਟ ਵਾਸਤੇ ਇਨਵਾਈਟ ਕੀਤਾ ਔਰ ਸ਼ਨੀਵਾਰ ਸ਼ਾਮ 7 ਇਹ ਜਿਹੜੀ ਡਿਬੇਟ ਹੈ ਉਹ ਬ੍ਰੌਡਕਾਸਟ ਕੀਤੀ ਜਾਏਗੀ। ਇਸ ਸ਼ਨੀਵਾਰ ਸ਼ਾਮ 7 ਤੁਸੀਂ ਚੈਨਲ Y ਦੇ ਉੱਤੇ ਬ੍ਰੈਂਪਟਨ ਈਸਟ ਦੇ ਇਹਨਾਂ ਸਾਰੇ ਹੀ ਕੈਂਡੀਡੇਟਸ ਦੀ ਡਿਬੇਟ ਦੇਖ ਸਕਦੇ ਹੋ। ਡਿਬੇਟ ਤੋਂ ਬਾਅਦ ਬਿੱਲ 21 ਦਾ ਮਸਲਾ ਹੋਰ ਵੀ ਜ਼ੋਰਾਂ ਸ਼ੋਰਾਂ ਦੇ ਨਾਲ ਪੱਕ ਗਿਆ। ਜਿੱਥੇ ਪਹਿਲਾਂ ਡਿਬੇਟ ਦੇ ਵਿੱਚ ਵੀ ਬਿੱਲ 21 ਦੇ ਬਾਰੇ ਕਈ ਤਰ੍ਹਾਂ ਦੀ ਡਿਸਕਸ਼ਨ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਔਰ ਡਿਬੇਟ ਤੋਂ ਬਾਅਦ ਵੀ ਮੀਡੀਆ ਸਭ ਤੋਂ ਜ਼ਿਆਦਾ ਸਵਾਲ ਜਿਹੜੇ ਆ ਉਹ ਬਿੱਲ 21 ਦੇ ਬਾਰੇ ਹੀ ਪੁੱਛ ਰਿਹਾ ਹੈਗਾ। ਜਿੱਥੇ ਬਿੱਲ 21 ਦੇ ਮਾਮਲੇ ਦੇ ਉੱਤੇ ਲਿਬਰਲ ਲੀਡਰ ਜਸਟਿਨ ਟਰੂਡੋ ਦਾ ਕਹਿਣਾ ਹੈਗਾ ਕਿ ਜੇ ਉਹਨਾਂ ਦੀ ਸਰਕਾਰ ਦੁਆਰਾ ਤੋਂ ਰੀਲੈਕਟ ਹੁੰਦੀ ਆ ਤੇ ਉਹ ਜਿਹੜਾ ਇੰਟਰਵੀਨ ਕਰਨ ਦਾ ਰਸਤਾ ਫੈਡਰਲ ਸਰਕਾਰ ਵਾਸਤੇ ਖੁੱਲ੍ਹਾ ਰੱਖ ਰਹੇ ਨੇ। ਲੇਕਿਨ ਜਗਮੀਤ ਸਿੰਘ ਨੂੰ ਵੀ ਮੇਨਸਟ੍ਰੀਮ ਮੀਡੀਆ ਲਗਾਤਾਰ ਇਸ ਬਾਰੇ ਸਵਾਲ ਖੜੇ ਕਰ ਰਿਹਾ ਔਰ ਇਹ ਪੁੱਛ ਰਿਹਾ ਹੈਗਾ ਕਿ ਬਿੱਲ 21 ਦੇ ਮੁੱਦੇ ਦੇ ਉੱਤੇ ਜੇ NDP ਸਰਕਾਰ ਬਣਾਉਂਦੀ ਹੈ ਤੇ ਫਿਰ ਉਹ ਕੀ ਕਰੇਗੀ। ਜਿੱਥੇ ਜਗਮੀਤ ਸਿੰਘ ਇਹਦਾ ਖੁੱਲ੍ਹਾ ਵਿਰੋਧ ਜ਼ਰੂਰ ਕਰ ਰਹੇ ਨੇ ਪਰ ਉਹਨਾਂ ਨੇ ਕਿਹਾ ਹੈ ਕਿ ਸੁਪਰੀਮ ਕੋਰਟ 'ਚ ਮਾਮਲਾ ਆਏਗਾ ਉਸ ਵੇਲੇ ਤੇ ਸ਼ਾਇਦ ਉਹ ਇੰਟਰਵੀਨ ਕਰਨ, ਲੇਕਿਨ ਉਸ ਤੋਂ ਇਲਾਵਾ ਇੰਟਰਵੀਨ ਕਰਨ ਦੀ ਕਮਿਟਮੈਂਟ ਉਹ ਨਹੀਂ ਦੇ ਰਹੇ ਨੇ। ਓਪੋਜੀਸ਼ਨ ਤੇ ਗ੍ਰੀਨ ਪਾਰਟੀ ਔਰ ਕੰਜ਼ਰਵੇਟਿਵ ਪਾਰਟੀ ਵੱਲੋਂ ਵੀ ਕੀਤੀ ਜਾ ਰਹੀ ਹੈ ਲੇਕਿਨ ਗ੍ਰੀਨ ਪਾਰਟੀ ਔਰ ਕੰਜ਼ਰਵੇਟਿਵ ਪਾਰਟੀ ਵੀ ਫਿਲਹਾਲ ਇਹਦੇ ਬਾਰੇ ਕਿਆ ਕੋਈ ਕਾਨੂੰਨੀ ਤੌਰ ਦੇ ਉੱਤੇ ਫੈਡਰਲ ਸਰਕਾਰ ਦੇ ਤੌਰ ਦੇ ਉੱਤੇ ਇੰਟਰਵੀਨ ਕਰਨਗੇ ਇਹਦਾ ਵਾਅਦਾ ਕੰਜ਼ਰਵੇਟਿਵ ਪਾਰਟੀ ਜਾਂ ਗ੍ਰੀਨ ਪਾਰਟੀ ਵੱਲੋਂ ਵੀ ਨਹੀਂ ਕੀਤਾ ਜਾ ਰਿਹਾ। ਕੰਜ਼ਰਵੇਟਿਵ ਪਾਰਟੀ ਲੀਡਰ ਐਂਡਰੂ ਸ਼ੇਰ ਨੇ ਕੱਲ ਐਥਨਿਕ ਮੀਡੀਆ ਦੇ ਕੁਝ ਨੁਮਾਇੰਦਿਆਂ ਦੇ ਨਾਲ ਮੁਲਾਕਾਤ ਕੀਤੀ ਹੈ ਜਿੱਥੇ ਕਿ ਉਹਨਾਂ ਨੇ ਆਪਣੇ ਵਿਚਾਰ ਐਥਨਿਕ ਮੀਡੀਆ ਦੇ ਨਾਲ ਸਾਂਝੇ ਕੀਤੇ ਨੇ। ਸਾਡੇ ਪੱਤਰਕਾਰ ਵਾਈ ਮੀਡੀਆ ਵੱਲੋਂ CA ਉੱਥੇ ਮੌਜੂਦ ਸੀਗੇ। CA ਲਖਨਪਾਲ ਹੋਣਾ ਨੇ ਜਦੋਂ ਇਹ ਸਵਾਲ ਕੱਲ ਐਂਡਰੂ ਸ਼ੇਰ ਨੂੰ ਪੁੱਛਿਆ ਕਿ ਇਸ ਸਮੇਂ ਡਿਬੇਟ ਦੇ ਵਿੱਚ ਇਹ ਸਾਫ਼ ਹੋ ਗਿਆ ਹੈ ਕਿ ਜੇ ਮਾਇਨੋਰਟੀ ਸਰਕਾਰ ਬਣਦੀ ਹੈ ਤੇ ਲਿਬਰਲ ਪਾਰਟੀ ਨੂੰ ਹਿਮਾਇਤ ਕੀਤੀ ਜਾਏਗੀ NDP ਔਰ ਗ੍ਰੀਨ ਪਾਰਟੀ ਵੱਲੋਂ, ਇਹਦੇ ਨਾਲ ਤੁਹਾਡੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਚਾਂਸਿਸ ਨੇ ਉਹ ਕੁਝ ਘੱਟ ਨਜ਼ਰ ਆ ਰਹੇ ਨੇ। ਔਰ ਦੂਸਰਾ ਸਵਾਲ ਸਾਡੇ ਪੱਤਰਕਾਰ ਵੱਲੋਂ ਐਂਡਰੂ ਸ਼ੇਰ ਨੂੰ ਇਹ ਸੀਗਾ ਕਿ ਜੇ ਤੁਹਾਡੀ ਮਾਇਨੋਰਟੀ ਸਰਕਾਰ ਕੰਜ਼ਰਵੇਟਿਵ ਦੀ ਬਣਦੀ ਹੈ ਤੇ ਕੌਣ ਤੁਹਾਨੂੰ ਸਪੋਰਟ ਕਰੇਗਾ, ਕਿਹੜੀ ਪਾਰਟੀ ਤੁਹਾਨੂੰ ਸਪੋਰਟ ਕਰਦੀ ਨਜ਼ਰ ਆ ਰਹੀ ਹੈ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਹਾਲ ਹੀ ਦੇ ਵਿੱਚ ਜਿੱਥੇ ਜਗਮੀਤ ਸਿੰਘ ਨੇ ਸਾਫ਼ ਕਰ ਦਿੱਤਾ ਸੀਗਾ ਕਿ ਉਹ ਕਿਸੇ ਵੀ ਹੋਰ ਪਾਰਟੀ ਨੂੰ ਸਪੋਰਟ ਕਰ ਸਕਦੇ ਨੇ ਲੇਕਿਨ ਕੰਜ਼ਰਵੇਟਿਵ ਪਾਰਟੀ ਦੀ ਮਾਇਨੋਰਟੀ ਸਰਕਾਰ ਨੂੰ ਨਹੀਂ ਸਪੋਰਟ ਕਰਨਗੇ, ਉੱਥੇ ਹੀ ਗ੍ਰੀਨ ਪਾਰਟੀ ਲੀਡਰ ਅਲਿਜ਼ਬੈਥ ਮੇ ਨੇ ਵੀ ਇਹ ਸਾਫ਼ ਕਰ ਦਿੱਤਾ ਸੀਗਾ ਐਂਡਰੂ ਸ਼ੇਰ ਹੋਣਾ ਨੂੰ ਡਿਬੇਟ ਦੇ ਵਿੱਚ ਕਿ ਤੁਸੀਂ ਪ੍ਰਧਾਨ ਮੰਤਰੀ ਨਹੀਂ ਬਣੋਗੇ, ਜਿੱਥੋਂ ਕਿ ਸਾਫ਼ ਇਸ਼ਾਰਾ ਸੀਗਾ ਕਿ ਚਾਹੇ ਮਾਇਨੋਰਟੀ ਸਰਕਾਰ ਬਣੇਗੀ ਲੇਕਿਨ ਲਿਬਰਲ ਪਾਰਟੀ ਦੀ ਬਣੇਗੀ। ਐਂਡਰੂ ਸ਼ੇਰ ਨੇ ਇਸ ਸਵਾਲ ਦਾ ਜਵਾਬ ਦਿੰਦੇ ਕਿਹਾ ਹੈ ਕਿ ਉਹਨਾਂ ਦਾ ਫੋਕਸ ਇਸ ਵੇਲੇ ਮੈਜੋਰਿਟੀ ਸਰਕਾਰ ਬਣਾਉਣਾ ਹੈ ਔਰ ਐਂਡਰੂ ਸ਼ੇਰ ਨੇ ਦਾਅਵਾ ਕੀਤਾ ਕਿ ਮੈਜੋਰਿਟੀ ਸਰਕਾਰ ਜਿਹੜੀ ਹੈ ਉਹ ਕੰਜ਼ਰਵੇਟਿਵ ਪਾਰਟੀ ਦੀ ਹੀ ਬਣੇਗੀ। ਅੱਜ ਸਿਟੀ ਆਫ ਬ੍ਰੈਂਪਟਨ ਵੱਲੋਂ ਜਿਹੜੀ ਇੱਕ ਡਿਬੇਟ ਹੈ ਉਹ ਰੱਖੀ ਗਈ ਹੈ ਜੋ ਕਿ ਅੱਜ ਬ੍ਰੈਂਪਟਨ ਦੇ ਵਿੱਚ ਜਿਹੜੇ ਵੱਖ ਵੱਖ ਕੈਂਡੀਡੇਟਸ ਨੇ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਇਸ ਡਿਬੇਟ ਦੇ ਵਿੱਚ। ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਇਸ ਡਿਬੇਟ ਕਰਵਾਉਣ ਨੂੰ ਲੀਡ ਕਰ ਰਹੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਬ੍ਰੈਂਪਟਨ ਨੂੰ ਜਿਹੜਾ ਉਹਨਾਂ ਦਾ ਸ਼ੇਅਰ ਹੈ ਵੱਖ ਵੱਖ ਮੁੱਦਿਆਂ ਦੇ ਉੱਤੇ ਉਹ ਮਿਲਣਾ ਚਾਹੀਦਾ ਹੈ। ਅੱਜ ਦੀ ਇਸ ਡਿਬੇਟ ਦੇ ਵਿੱਚ ਕਈ ਅਹਿਮ ਮਸਲੇ ਜਿਹੜੇ ਨੇ ਬ੍ਰੈਂਪਟਨ ਵਾਸਤੇ ਉਹ ਫੈਡਰਲ ਲੈਵਲ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਨਾਲ ਵਿਚਾਰੇ ਜਾ ਰਹੇ ਨੇ। ਅਸੀਂ ਦੱਸ ਦਈਏ ਕਿ ਹੈਮਿਲਟਨ ਦੇ ਵਿੱਚ ਜੋ ਹਾਲ ਹੀ ਦੇ ਵਿੱਚ ਇੱਕ 14 ਸਾਲ ਦੇ ਲੜਕੇ ਦਾ ਕਤਲ ਕੀਤਾ ਗਿਆ, ਉਸ ਮਾਮਲੇ ਦੇ ਵਿੱਚ ਪੁਲਿਸ ਨੇ 4 ਗ੍ਰਿਫਤਾਰੀਆਂ ਕੀਤੀਆਂ ਨੇ। 2 ਜਣਿਆਂ ਦੇ ਖਿਲਾਫ ਫਸਟ ਡਿਗਰੀ ਮਰਡਰ ਚਾਰਜਿਸ ਜਿਹੜੇ ਨੇ ਉਹ ਵੀ ਲਗਾਏ ਗਏ ਨੇ। ਆਖਿਰਕਾਰ ਇਸ 14 ਸਾਲ ਦੇ ਲੜਕੇ ਦਾ ਕਤਲ ਕਿਉਂ ਕੀਤਾ ਗਿਆ, ਇਹਦੇ ਬਾਰੇ ਜੋ ਕੁਛ ਡਿਟੇਲ ਸਾਡੇ ਕੋਲ ਇਸ ਸਮੇਂ ਪਹੁੰਚੀਆਂ ਹੈਗੀਆਂ, ਉਸ ਦੇ ਮੁਤਾਬਿਕ ਅਸੀਂ ਦੱਸ ਦਈਏ ਕਿ 4 ਗ੍ਰਿਫਤਾਰੀਆਂ ਤੋਂ ਬਾਅਦ ਹੁਣ ਜਿਹੜੇ 2 ਜਣੇ ਸੀਗੇ ਉਹਨਾਂ ਨੂੰ ਫਿਰ ਦੁਬਾਰਾ ਤੋਂ ਰਿਹਾ ਕਰ ਦਿੱਤਾ ਗਿਆ। 2 ਜਣੇ ਅੱਜ ਸਵੇਰੇ ਦੀ ਜੋ ਤਾਜ਼ਾ ਖਬਰ ਹੈ ਹਜੇ ਵੀ ਪੁਲਿਸ ਕਸਟਡੀ ਵਿੱਚ ਨੇ। 14 ਸਾਲ ਦਾ ਜਿਹੜਾ ਹੈਮਿਲਟਨ ਦਾ ਬੱਚਾ ਆ ਇਹਦਾ ਨਾਮ ਡੈਵਿਨ ਸੈਵਲੇ ਦੱਸਿਆ ਜਾ ਰਿਹਾ ਹੈ। ਡੈਵਿਨ ਸੈਵਲੇ ਦਾ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਕਿ ਉਹਦੀ ਮਦਰ ਵੀ ਉਹਦੇ ਨਾਲ ਸੀਗੀ। ਕਤਲ ਕਿਉਂ ਕੀਤਾ ਗਿਆ, ਇਹਦਾ ਮੋਟਿਵ ਪੁਲਿਸ ਨੇ ਕੱਲ੍ਹ ਜੋ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਨਹੀਂ ਦੱਸਿਆ। ਇੱਥੇ ਅਸੀਂ ਇਹ ਜ਼ਰੂਰ ਜ਼ਿਕਰ ਕਰ ਦਈਏ ਕਿ ਜੋ ਕੁਛ ਸੋਰਸਿਸ ਨੇ ਉਹਨਾਂ ਦਾ ਕਹਿਣਾ ਹੈ ਕਿ ਸ਼ਾਇਦ ਬੁਲਿੰਗ ਇਸ ਕਤਲ ਦਾ ਕਾਰਨ ਜਿਹੜਾ ਉਹ ਹੋ ਸਕਦਾ ਹੈ। ਜਦੋਂ ਪੁਲਿਸ ਨੇ ਫਸਟ ਡਿਗਰੀ ਮਰਡਰ ਦੇ ਚਾਰਜ ਲਗਾਏ ਨੇ ਤੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਕਿਆ ਇਹ ਪਲੈਨ ਸੀਗਾ, ਤੇ ਪੁਲਿਸ ਨੇ ਇਹ ਜਾਣਕਾਰੀ ਜ਼ਰੂਰ ਦਿੱਤੀ ਹੈ ਕਿ ਪਲੈਨਿੰਗ ਕਰਕੇ ਇਹ ਜਿਹੜਾ ਬੱਚਾ 14 ਸਾਲ ਦਾ ਇਹਦਾ ਕਤਲ ਕੀਤਾ ਗਿਆ। ਇੱਕ ਵੱਖਰੀ ਖਬਰ ਦੇ ਵਿੱਚ ਅਸੀਂ ਦੱਸ ਦਈਏ ਕਿ ਟੋਰੋਂਟੋ ਦੇ ਵਿੱਚ ਇਸ ਸੋਮਵਾਰ ਨੂੰ ਇੱਕ ਨੌਜਵਾਨ ਜਿਸਦੀ ਉਮਰ 16 ਸਾਲ ਦੱਸੀ ਜਾ ਰਹੀ ਹੈ, ਉਹਦਾ ਕਤਲ ਵੀ ਹਿਟ ਐਂਡ ਰਨ ਦਾ ਜੋ ਮਾਮਲਾ ਹੈ ਉਹਦੇ ਤਹਿਤ ਸਾਹਮਣੇ ਆਇਆ ਹੈ। ਇਹ ਜਿਹੜਾ ਨੌਜਵਾਨ ਸੀਗਾ, ਟੀਨੇਜਰ ਸੀ, ਇਸਦੀ ਪਹਿਲਾਂ ਕੁਛ ਝੜਪ ਹੋਈ ਹੈ ਕੁਝ 2 ਜਣਿਆਂ ਦੇ ਨਾਲ, ਔਰ ਉਸ ਝੜਪ ਤੋਂ ਬਾਅਦ ਇਹ 2 ਜਣਿਆਂ ਨੇ ਦੁਬਾਰਾ ਇਸ ਨੌਜਵਾਨ ਨੂੰ ਫੋਲੋ ਕੀਤਾ ਟੋਰੋਂਟੋ ਦੇ ਵਿੱਚ, ਔਰ ਟੋਰੋਂਟੋ ਡਾਊਨਟਾਊਨ ਦੇ ਨੇੜੇ ਉਹਨਾਂ ਨੇ ਇਹਦੇ ਉੱਤੇ ਜਿਹੜੀ ਹੈ ਗੱਡੀ ਚੜਾ ਦਿੱਤੀ, ਔਰ ਉਸ ਤੋਂ ਬਾਅਦ ਗੱਡੀ ਦੇ ਵਿੱਚ 2 ਜਣੇ ਫਰਾਰ ਹੋ ਗਏ। ਪੁਲਿਸ ਨੇ ਵੀ ਡਿਕਲੇਅਰ ਕਰ ਦਿੱਤਾ ਹੈ ਕਿ ਇਹ ਜਿਹੜਾ ਨੋਰਮਲ ਐਕਸੀਡੈਂਟ ਨਹੀਂ ਹੈ, ਇਹ ਜਾਣ ਬੁੱਝ ਕੇ ਗੱਡੀ ਇਸ ਨੌਜਵਾਨ ਦੇ ਉੱਤੇ ਚੜਾਈ ਗਈ, ਔਰ ਉਸ ਤੋਂ ਬਾਅਦ ਹਿਟ ਐਂਡ ਰਨ ਦਾ ਮਾਮਲਾ ਦਰਜ ਕਰਕੇ ਪੁਲਿਸ ਨੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ। ਔਰ ਵੱਡੀ ਖਬਰ ਅਸੀਂ ਬ੍ਰੈਂਪਟਨ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ। ਬ੍ਰੈਂਪਟਨ ਦੇ ਵਿੱਚ ਇੱਕ ਸ਼ਖਸ ਜੋ ਕਿ ਸਟਰੀਟ ਕ੍ਰੋਸ ਕਰ ਰਿਹਾ ਸੀਗਾ, ਔਰ ਉਸ ਵੇਲੇ ਉਹਨਾਂ ਦੀ ਟੱਕਰ ਜਿਹੜੀ ਹੈ ਗੱਡੀ ਦੇ ਨਾਲ ਹੋ ਗਈ ਹੈ, ਔਰ ਸਾਡੇ ਕੋਲ ਖਬਰ ਪਹੁੰਚੀ ਹੈ ਕਿ ਕੱਲ੍ਹ ਦੇਰ ਰਾਤ ਬ੍ਰੈਂਪਟਨ ਦੇ ਹਸਪੀਟਲ ਦੇ ਵਿੱਚ ਇਸ ਸ਼ਖਸ ਦੀ ਮੌਤ ਹੋ ਗਈ ਹੈ। ਅਸੀਂ ਇਸ ਖਬਰ ਨੂੰ ਡਿਟੇਲ ਦੇ ਵਿੱਚ ਜਿਹੜੀ ਹੈ ਇਨਵੈਸਟੀਗੇਟ ਇਸ ਸਮੇਂ ਕਰ ਰਹੇ ਹਾਂ। ਔਰ ਅੱਜ ਸਾਡੀ ਬ੍ਰੈਂਪਟਨ ਤੋਂ ਹੀ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ। ਪੀਲ ਪੁਲਿਸ ਇੱਕ ਅਹਿਮ ਪ੍ਰੈਸ ਕਾਨਫਰੰਸ ਜਿਹੜੀ ਉਹ ਕਰਨ ਜਾ ਰਹੀ ਹੈਗੀ ਆ, ਜਿਹਦੇ ਵਿੱਚ ਕਿ ਪੀਲ ਪੁਲਿਸ ਇਹਦੀਆਂ ਡਿਟੇਲਸ ਦੇਵੇਗੀ ਕਿ $7 million ਦੀ ਜਿਹੜਾ ਇੱਕ ਰੋਬਰੀ ਦਾ ਜਿਹੜਾ ਇੱਕ ਚੋਰੀ ਡਕੈਤੀ ਦਾ ਜਿਹੜਾ ਇੱਕ ਗੈਂਗ ਸੀਗਾ ਉਹਨੂੰ ਪੀਲ ਪੁਲਿਸ ਨੇ ਕਿਸ ਤਰੀਕੇ ਦੇ ਨਾਲ ਇਹਦਾ ਖੁਲਾਸਾ ਕੀਤਾ ਹੈ, ਔਰ ਪੁਲਿਸ ਜਿਹੜੀ ਆ ਹੁਣ ਤੋਂ ਕੁਛ ਹੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹਦੀਆਂ ਸਾਰੀਆਂ ਡਿਟੇਲਸ ਜਿਹੜੀਆਂ ਉਹ ਸਾਂਝੀਆਂ ਕਰੇਗੀ। ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅਸੀਂ ਟਰਕੀ ਨੇ ਤਾਜ਼ਾ ਐਲਾਨ ਕਰਦੇ ਕਿਹਾ ਹੈ ਕਿ ਸੀਰੀਆ ਤੋਂ ਬੜੇ ਵੱਡੇ ਪੈਮਾਨੇ ਦੇ ਉੱਤੇ ਜਿਹੜੇ ਰੈਫਿਊਜੀਜ਼ ਨੇ ਉਹ ਇਸ ਵੇਲੇ ਆ ਰਹੇ ਨੇ, ਔਰ ਜਿਹਦੇ ਕਾਰਨ ਕਿ ਮਿਡਲ ਈਸਟ ਵਿੱਚ ਹੋਰ ਜ਼ਿਆਦਾ ਅਨਸਟੇਬਿਲਟੀ ਵੱਧ ਰਹੀ ਹੈ। ਕਰਦੇ ਹਾਂ ਇਸ ਤੋਂ ਬਾਅਦ ਸਿੱਧਾ ਚਾਈਨਾ ਵੱਲ। ਚਾਈਨਾ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਚਾਈਨਾ ਦੇ ਰਾਸ਼ਟਰਪਤੀ ਜ਼ੀ ਦੇ ਨਾਲ ਮੁਲਾਕਾਤ ਕੀਤੀ। ਦੋਨਾਂ ਨੇ ਜਿੱਥੇ ਕਸ਼ਮੀਰ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਹੈ ਉੱਥੇ ਹੀ ਚਾਈਨਾ ਔਰ ਪਾਕਿਸਤਾਨ ਦੇ ਵਿੱਚ ਰਿਸ਼ਤੇ ਕਿਸ ਤਰੀਕੇ ਦੇ ਨਾਲ ਮਜ਼ਬੂਤ ਕੀਤੇ ਜਾਣਗੇ ਇਹਦੇ ਬਾਰੇ ਵੀ ਗੱਲਬਾਤ ਕੀਤੀ ਹੈ। ਚਾਈਨਾ ਦੇ ਰਾਸ਼ਟਰਪਤੀ ਜ਼ੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੱਲ ਔਰ ਪਰਸੋਂ ਇੱਕ ਮੁਲਾਕਾਤ ਕਰਨਗੇ। ਭਾਰਤੀ ਸ਼ਹਿਰ ਚੇਨਈ ਦੇ ਵਿੱਚ ਜਿਹੜੀ ਹੈ ਇਹ ਇਨਫੋਰਮਲ ਮੀਟਿੰਗ ਹੋਣ ਜਾ ਰਹੀ ਹੈ। ਇਨਫੋਰਮਲ ਮੀਟਿੰਗ ਤੋਂ ਪਹਿਲਾਂ ਚਾਈਨਾ ਕਸ਼ਮੀਰ ਦੇ ਬਾਰੇ ਕੀ ਰਵੱਈਆ ਰੱਖਦਾ ਹੈ ਇਹਦੇ ਬਾਰੇ ਅਲੱਗ ਅਲੱਗ ਖਬਰਾਂ ਅਖਬਾਰਾਂ ਦੇ ਵਿੱਚ ਛਪ ਰਹੀਆਂ ਨੇ। ਜਿੱਥੇ ਅਸੀਂ ਜ਼ਿਕਰ ਕਰ ਦਈਏ ਕਿ ਚਾਈਨਾ ਜਿਹੜਾ ਹੈਗਾ ਉਹਨਾਂ ਉਹ ਚਾਹੁੰਦਾ ਹੈਗਾ ਕਿ ਕਸ਼ਮੀਰ ਜਿੱਥੇ ਪਾਕਿਸਤਾਨ ਔਰ ਇੰਡੀਆ ਦਾ ਇੰਟਰਨਲ ਇਸ਼ੂ ਹੈ, ਲੇਕਿਨ ਚਾਈਨਾ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਇਸ਼ੂ ਦੇ ਕੋਰ ਮੁੱਦੇ ਦੇ ਉੱਤੇ ਪਾਕਿਸਤਾਨ ਦੀ ਹਿਮਾਇਤ ਕਰੇਗਾ। ਏਡੀਬੀ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਐਲਾਨ ਕੀਤਾ ਹੈਗਾ ਹੈ ਕਿ ਇਸ ਸਾਲ 2019 ਦੇ ਵਿੱਚ ਉਹ ਪਾਕਿਸਤਾਨ ਨੂੰ $2.7 billion ਦੀ ਮਦਦ ਕਰੇਗਾ। ਉੱਧਰ ਪਾਕਿਸਤਾਨ ਦੀ ਤਰੀਕੇ ਇਨਸਾਫ ਸਰਕਾਰ ਵਾਸਤੇ ਮੁਸ਼ਕਲਾਂ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਮਾਤ ਇਸਲਾਮੀ ਐਫ ਦੇ ਲੀਡਰ। ਉਹਨਾਂ ਦਾ ਕਹਿਣਾ ਹੈਗਾ ਹੈ ਕਿ ਇਸਲਾਮਾਬਾਦ ਦੀ ਰੈੱਡ ਜ਼ੋਨ ਦੇ ਵਿੱਚ ਵੀ ਉਹ ਦਾਖਲ ਹੋਣਗੇ, ਆਜ਼ਾਦੀ ਮਾਰਚ ਦੀ ਪਰਮਿਸ਼ਨ ਰੈੱਡ ਜ਼ੋਨ ਦੇ ਵਿੱਚ ਵੀ ਦਾਖਲ ਹੋਣ ਵਾਸਤੇ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੈਨ ਆਫ ਦਾ ਈਅਰ ਅਵਾਰਡ ਜੋਰਡੇਨੀਅਨ ਇੰਸਟੀਚਿਊਟ ਦੁਆਰਾ ਦਿੱਤਾ ਜਾ ਰਿਹਾ ਹੈ। ਜੋਰਡੇਨੀਅਨ ਇੰਸਟੀਚਿਊਟ ਦਾ ਕਹਿਣਾ ਹੈਗਾ ਕਿ ਜਿਹੜੇ ਦੁਨੀਆ ਭਰ ਦੇ ਵਿੱਚ 500 ਸਭ ਤੋਂ ਜ਼ਿਆਦਾ ਇਨਫਲੂਐਂਸ਼ੀਅਲ ਮੁਸਲਿਮਸ ਨੇ ਉਹਨਾਂ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੀ ਨਾਮ ਆਇਆ ਹੈ ਔਰ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੋਰਡੇਨੀਅਨ ਇੰਸਟੀਚਿਊਟ ਦੁਆਰਾ ਆਨਰ ਕੀਤਾ ਜਾ ਰਿਹਾ ਹੈ। ਗਲੋਬਲ ਕੰਪੀਟੀਟਿਵ ਰੈਂਕਿੰਗ ਇੰਡੈਕਸ ਦੇ ਵਿੱਚ ਭਾਰਤ ਔਰ ਪਾਕਿਸਤਾਨ ਦੋਨੋਂ ਹੀ ਥੱਲੇ ਆਉਂਦੇ ਨਜ਼ਰ ਆ ਰਹੇ ਨੇ। 140 ਕੰਟਰੀਆਂ ਦੀ ਜਿਹੜੀ ਇਹ ਰੈਂਕਿੰਗ ਸੀਗੀ ਕਿ ਦੁਨੀਆ ਭਰ ਦੇ ਵਿੱਚ ਗਲੋਬਲ ਲੈਵਲ ਦੇ ਉੱਤੇ ਕਿਹੜੀ ਕੰਟਰੀ ਜ਼ਿਆਦਾ ਕੰਪੀਟੀਟਿਵ ਹੈ, ਇਹਦੇ ਵਿੱਚ ਜਿੱਥੇ ਸਿੰਗਾਪੁਰ ਨੇ ਬਾਜ਼ੀ ਮਾਰੀ ਹੈ ਉੱਥੇ ਹੀ ਇੰਡੀਆ ਜਿਹੜਾ ਹੈ ਇਹਦੇ ਵਿੱਚ 6 ਰੈਂਕ ਜਿਹੜਾ ਥੱਲੇ ਆਇਆ, ਪਾਕਿਸਤਾਨ ਵੀ ਇਹਦੇ ਵਿੱਚ 3 ਰੈਂਕ ਜਿਹੜਾ ਉਹ ਥੱਲੇ ਆਇਆ। ਗਲੋਬਲ ਕੰਪੀਟੀਟਿਵ ਇੰਡੈਕਸ ਜੋ ਕਿ ਵਰਲਡ ਇਕਨੋਮਿਕ ਫੋਰਮ ਦੁਆਰਾ ਜਿਹੜਾ ਉਹ ਜਾਰੀ ਕੀਤਾ ਜਾਂਦਾ ਹੈ, ਇਹਦੇ ਉੱਤੇ ਪਾਕਿਸਤਾਨ ਦੀ ਜਿਹੜੀ ਰੈਂਕਿੰਗ ਹੈ ਉਹ 107th ਪੋਜੀਸ਼ਨ ਦੇ ਉੱਤੇ ਦੱਸੀ ਜਾ ਰਹੀ ਹੈ। ਅਸੀਂ ਇਹ ਵੀ ਦੱਸ ਦਈਏ ਗਲੋਬਲ ਰੈਂਕਿੰਗ ਇੰਡੈਕਸ ਦੇ ਵਿੱਚ ਇੰਡੀਆ ਦੀ ਜਿਹੜੀ ਰੈਂਕਿੰਗ ਹੈ ਉਹ 68th ਹੈਗੀ ਹੈ। ਇਸ ਤੋਂ ਇਲਾਵਾ ਟੌਪ 100 ਦੇ ਵਿੱਚ ਸ਼੍ਰੀਲੰਕਾ ਨੂੰ ਵੀ ਜਗ੍ਹਾ ਮਿਲੀ ਹੈ। ਸ਼੍ਰੀਲੰਕਾ 84th ਰੈਂਕ ਕੰਟਰੀ ਹੈ, ਬੰਗਲਾਦੇਸ਼ 105th, ਪਾਕਿਸਤਾਨ 107th, ਨੇਪਾਲ 108th ਨਜ਼ਰ ਆ ਰਿਹਾ ਹੈ। ਇਸ ਗਲੋਬਲ ਰੈਂਕਿੰਗ ਇੰਡੈਕਸ ਦੇ ਵਿੱਚ ਅਮਰੀਕਾ ਲਗਾਤਾਰ ਪਹਿਲੀ ਪੋਜੀਸ਼ਨ ਦੇ ਉੱਤੇ ਚੱਲ ਰਿਹਾ ਸੀ, ਲੇਕਿਨ ਅਮਰੀਕਾ ਨੂੰ ਹੁਣ ਪਿੱਛੇ ਛੱਡਦਿਆਂ ਸਿੰਗਾਪੁਰ ਪਹਿਲੀ ਪੋਜੀਸ਼ਨ 'ਤੇ ਔਰ ਅਮਰੀਕਾ ਦੂਸਰੀ ਪੋਜੀਸ਼ਨ ਦੇ ਉੱਤੇ ਚਲਾ ਗਿਆ ਹੈ। ਇਹਦਾ ਇੱਕ ਮੁੱਖ ਕਾਰਨ ਜਿਹੜਾ ਹੈ ਹਾਲ ਹੀ ਦੇ ਵਿੱਚ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਔਰ ਅਮਰੀਕਾ ਜਿਸ ਤਰੀਕੇ ਦੇ ਨਾਲ ਟ੍ਰੇਡ ਵਾਰਸ ਵੱਖ ਵੱਖ ਕੰਟਰੀਜ਼ ਨਾਲ ਕਰ ਰਿਹਾ, ਉਹਦਾ ਵੀ ਨੁਕਸਾਨ ਨਜ਼ਰ ਆ ਰਿਹਾ ਹੈ। ਭਾਰਤ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਵੱਲੋਂ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈਗਾ ਹੈ ਕਿ ਪਾਕਿਸਤਾਨ ਹੋਵੇ ਜਾਂ ਚਾਈਨਾ ਹੋਵੇ, ਕਸ਼ਮੀਰ ਭਾਰਤ ਦਾ ਇੰਟਰਨਲ ਮੁੱਦਾ ਹੈਗਾ ਔਰ ਇਹਦੇ ਉੱਤੇ ਕਿਸੇ ਨੂੰ ਵੀ ਇੰਟਰਫੇਅਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਇੰਡੀਆ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈਗਾ ਕਿ ਚਾਈਨਾ ਦੇ ਰਾਸ਼ਟਰਪਤੀ ਜ਼ੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੱਲ੍ਹ ਪਰਸੋਂ ਮੁਲਾਕਾਤ ਕਰ ਰਹੇ ਨੇ, ਉਸ ਮੁਲਾਕਾਤ ਦੇ ਵਿੱਚ ਕਸ਼ਮੀਰ ਦੇ ਮੁੱਦੇ ਦੇ ਉੱਤੇ ਚਾਈਨਾ ਦੀ ਗੱਲਬਾਤ ਜ਼ਿਆਦਾ ਨਹੀਂ ਸੁਣੀ ਜਾ ਸਕਦੀ। ਇੰਡੀਆ ਨੇ ਆਪਣਾ ਵਿਊ ਪੁਆਇੰਟ ਦੁਨੀਆ ਦੇ ਸਾਹਮਣੇ ਕਲੀਅਰ ਕਰ ਦਿੱਤਾ ਹੈ। ਇਸ ਦੇ ਵਿੱਚ ਹੁਣ ਗੱਲਬਾਤ ਕਰਦੇ ਹੈਗੇ ਅਸੀਂ ਖੇਡ ਸਮਾਚਾਰ ਦੀ। ਖੇਡ ਸਮਾਚਾਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਪਾਕਿਸਤਾਨ ਔਰ ਸ਼੍ਰੀਲੰਕਾ ਦੇ ਵਿੱਚ ਖੇਲੇ ਜਾ ਰਹੇ ਤੀਸਰੇ T20 ਮੁਕਾਬਲੇ ਦੀ। ਤੀਸਰੇ T20 ਮੁਕਾਬਲੇ ਦੇ ਵਿੱਚ ਸ਼੍ਰੀਲੰਕਾ ਦੇ 72 ਰਨ ਬਣ ਚੁੱਕੇ ਨੇ, 4 ਵਿਕਟਾਂ ਸ਼੍ਰੀਲੰਕਾ ਦੀਆਂ ਗਿਰ ਗਈਆਂ ਨੇ, 10 ਓਵਰ ਮੁਕੰਮਲ ਹੋ ਚੁੱਕੇ ਨੇ। ਅਸੀਂ ਇੱਥੇ ਜ਼ਿਕਰ ਕਰ ਦਈਏ ਕਿ ਪਹਿਲੇ 2 T20 ਮੁਕਾਬਲੇ ਸ਼੍ਰੀਲੰਕਾ ਨੇ ਜਿੱਤ ਕੇ ਜਿਹੜੀ ਹੈ ਉਹ ਸੀਰੀਜ਼ ਜਿੱਤ ਲਈ ਹੈ। ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਔਰ ਬੜੀਆਂ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਔਰ ਸਾਡੇ ਨਾਲ ਲਾਈਨ ਦੇ ਉੱਤੇ ਸਾਡੇ ਕੁਝ ਸਪੌਂਸਰਸ ਵੀ ਜੁੜੇ ਨੇ, ਉਹਨਾਂ ਨੂੰ ਵੀ ਅਸੀਂ ਔਨ ਦੀਅਰ ਕਰਨ ਜਾ ਰਹੇ ਹਾਂ। ਅਸੀਂ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੀਆਂ ਅੱਜ ਜਿਹੜੀਆਂ ਹੈਡਲਾਈਨਸ ਨੇ ਉਹ ਸਪੌਂਸਰ ਕੀਤੀਆਂ ਜਾ ਰਹੀਆਂ ਸੀ QTL ਕੁਇਕ ਟਰੱਕ ਲਿਊਬ ਦੁਆਰਾ ਸਾਡੀਆਂ ਅੱਜ ਦੀਆਂ ਹੈਡਲਾਈਨ ਸਪੌਂਸਰ। ਜਦੋਂ ਵਧੀਆ ਸਰਵਿਸ ਦੀ ਗੱਲ ਆਵੇ ਤਾਂ ਕੁਇਕ ਟਰੱਕ ਲਿਊਬ ਦੇ ਟੇਕ ਪ੍ਰਾਈਡ, ਜਿਸ ਤਰ੍ਹਾਂ ਦੀ ਸਰਵਿਸ ਕੁਇਕ ਟਰੱਕ ਲਿਊਬ ਵਾਲੇ ਪ੍ਰੋਵਾਈਡ ਕਰਦੇ ਨੇ। ਤੀਸਰੀ ਲੋਕੇਸ਼ਨਾਂ ਦੀ ਨੈਪਨੀ ਦੇ ਵਿੱਚ ਖੁੱਲ ਗਈ ਹੈ, ਨੈਪਨੀ 'ਚ ਤੀਸਰੀ ਲੋਕੇਸ਼ਨ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਸਰਵਿਸ ਜੋ ਪਹਿਲੀਆਂ 2 ਲੋਕੇਸ਼ਨ 'ਤੇ ਦਿੱਤੀ ਜਾਂਦੀ ਹੈ। ਸੋ ਕੁਇਕ ਟਰੱਕ ਲਿਊਬ ਸਾਡੇ ਇਸ ਹੈਡਲਾਈਨਸ ਦੇ ਮੇਨ ਸਪੌਂਸਰ। ਇਸ ਤੋਂ ਇਲਾਵਾ ਸਪੀਰਨ ਮਕੇ, ਜਦੋਂ ਮੈਨ ਸ਼ੂਟਿੰਗ ਸ਼ਟਿੰਗ ਦੀ ਗੱਲ ਆਵੇ ਤਾਂ ਤੁਸੀਂ ਸਪੀਰਨ ਮਕੇ ਦਾ ਨਾਮ ਯਾਦ ਰੱਖਣਾ ਹੈਗਾ, ਡਿਕਸੀ ਔਰ ਕੋਟਨੀ ਬਾਗ ਦੀ ਇੰਟਰਸੈਕਸ਼ਨ ਦੇ ਨਾਲ। ਮੈਨ ਸ਼ੂਟਿੰਗ ਤੁਸੀਂ ਆਪਣੇ ਸਾਈਜ਼ ਦੇ ਮੁਤਾਬਿਕ ਕੱਪੜੇ ਬਣਵਾਉਣਾ ਚਾਹੁੰਦੇ ਹੈਗੇ, ਉਹ ਕਸਟਮ ਮੇਡ ਕੱਪੜੇ ਬਣਾਏ ਜਾਣਗੇ। ਕਈ ਲੋਕ ਕਹਿੰਦੇ ਕਿ ਅਸੀਂ ਇੰਡੀਆ ਜਾਂਦੇ, ਉੱਥੋਂ ਬਣਵਾ ਕੇ ਲਿਆਉਂਦੇ ਹਾਂ, ਉੱਥੋਂ ਵੀ ਬਣਵਾ ਸਕਦੇ, ਲੇਕਿਨ ਉਸ ਤੋਂ ਬੈਟਰ ਹੈ ਕਿ ਤੁਸੀਂ ਇੱਥੇ ਲੋਕਲ ਆਪਣੇ ਮਰਜ਼ੀ ਦੇ ਮੁਤਾਬਿਕ, ਚਾਹੇ ਤੁਸੀਂ ਡਰੈਸ ਸ਼ਰਟਸ ਬਣਾਉਣਾ ਚਾਹੁੰਦੇ ਹੋ, ਸੂਟ ਬਣਾਉਣਾ ਚਾਹੁੰਦੇ ਹੋ, ਸਾਹਮਣੇ ਕਲਰ ਪਸੰਦ ਕਰੋ, ਉਸੇ ਟਾਈਮ ਤੁਹਾਨੂੰ ਤੁਹਾਡੇ ਮੁਤਾਬਿਕ ਜਿਹੜਾ ਹੈ ਜੀ ਉਹ ਸੂਟ ਜਿਹੜਾ ਬਣਾ ਕੇ ਦੇਣਗੇ। ਕਸਟਮ
ਮੇਡ ਸੂਟ ਔਰ ਉਹਦੇ ਨਾਲ ਫਿਰ ਜਿਹੜੀਆਂ ਅਸੈਸਰੀਜ਼ ਵੀ ਲੈਣੀਆਂ ਤੁਸੀਂ, ਕੋਈ ਪਾਕਿਟ ਸਕੁਅਰ ਲੈਣਾ, ਕੋਈ ਬੈੱਡ ਲੈਣੀ ਹੈਗੀ ਆ, ਕੋਈ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਅਸੈਸਰੀ ਲੈਣੀ, ਸ਼ੂਜ਼ ਲੈਣੇ ਆ, ਸੌਕਸ ਲੈਣੀਆਂ ਨੇ, ਉਹ ਸਾਰਾ ਕੁਛ ਟਾਈਜ਼ ਵਗੈਰਾ ਸਭ ਤੁਹਾਨੂੰ ਇੱਕ ਜਗ੍ਹਾ ਦੇ ਉੱਤੇ ਮਿਲ ਜਾਂਦਾ ਹੈ। ਸੋ ਸਪੀਡ ਐਂਡ ਮਕੇ ਤੁਸੀਂ ਜਾਣਾ, ਕਸਟਮ ਮੇਡ ਮੈਨ ਸ਼ੂਟਿੰਗ ਸ਼ਰਟਿੰਗ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਮੇਨ ਸਪੋਂਸਰ, ਅਨੋਖੀ ਫਾਈਨ ਇੰਡੀਅਨ ਕੁਜ਼ੀਨ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੋਂਸਰ ਨੇ। ਔਰ ਸ਼ਹਿਰ ਦੇ ਵਿੱਚ ਜੇ ਤੁਸੀਂ ਜਾਣੇ ਹੋ ਕਿ ਕੋਈ ਵਧੀਆ ਰੈਸਟੋਰੈਂਟ ਜਾਇਆ ਜਾਵੇ ਜਿੱਥੇ ਕਿ ਬੈਠਣ ਦੀ ਜਗ੍ਹਾ ਵੀ ਵਧੀਆ ਹੋਵੇ, ਖਾਣਾ ਵੀ ਚੰਗਾ ਹੋਵੇ, ਸਰਵਿਸ ਵੀ ਚੰਗੀ ਹੋਵੇ, ਐਂਡ ਯੂ ਕੈਨ ਟੇਕ ਪ੍ਰਾਈਡ ਇਨ ਸਰਵਿੰਗ ਯੋਰ ਗੈਸਟ, ਤੇ ਫਿਰ ਅਨੋਖੀ ਇਜ਼ ਯੋਰ ਆਨਸਰ। 200 ਕਾਉਂਟੀ ਕੋਰਟ ਬੁਲੇਵਰਡ ਬ੍ਰੈਂਪਟਨ ਦੇ ਵਿੱਚ ਵਾਈ ਮੀਡੀਆ ਦਾ ਤੁਸੀਂ ਰੈਫਰੈਂਸ ਦੇਣਾ ਹੈਗਾ। ਸਰਵਿਸ ਵੈਸੇ ਤੁਹਾਨੂੰ ਬੜੀ ਜ਼ਬਰਦਸਤ ਮਿਲਦੀ ਹੈਗੀ, ਪਰ ਜਦ ਤੁਸੀਂ ਜਾ ਕੇ ਕਹਿ ਦੋਗੇ ਕਿ ਵਾਈ ਮੀਡੀਆ ਤੋਂ, ਦੇਖੋ ਫਿਰ ਤੁਹਾਨੂੰ ਕਿੰਨੀ ਵਧੀਆ ਉੱਥੇ ਸਰਵਿਸ ਮਿਲਦੀ ਹੈ। 200 ਕਾਉਂਟੀ ਕੋਰਟ ਬੁਲੇਵਰਡ, ਅਨੋਖੀ ਫਾਈਨ ਇੰਡੀਅਨ ਕੁਜ਼ੀਨ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੋਂਸਰ। ਹਾਂਜੀ ਰਮੇਸ਼ਿੰਦਰ ਚੌਹਾਨ ਸਾਹਿਬ, ਤੁਹਾਡੀ ਕਾਲ ਪਹਿਲੀ ਹੈ, ਬਾਕੀ ਸਾਰੇ ਕਾਲਰਸ ਨੂੰ ਰਿਕੁਐਸਟ ਹੈ ਲਾਈਨ ਪਲੀਜ਼ ਹੋਲਡ ਕਰ ਲਓ। ਔਨ ਦੀ ਏਅਰ ਗੱਲ ਕਰਨ ਲਈ ਨੰਬਰ ਸੇਮ ਹੈ 647-8182-82 647-272-8182। ਔਰ ਸਗਨਦੀਪ ਜੀ ਸੋਫਾ ਸਟੂਡੀਓ ਦੇ ਸਾਡੇ ਨਾਲ ਜੁੜੇ ਨੇ। ਸਗਨਦੀਪ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਸਰ। ਬਿਲਕੁਲ ਠੀਕ ਹੈ ਜੀ। ਔਰ ਸਰ ਸੋਫਾ ਸਟੂਡੀਓ ਦੇ ਉੱਤੇ ਫਿਰ ਕੀ ਲੇਟੈਸਟ ਅਪਡੇਟ ਆ ਉਹ ਸਾਂਝੀ ਕਰੋ।
ਹੈਲੋ ਜੀ, ਸੋਫੇ ਆਪਾਂ ਬਿਲਟ ਕਰਦੇ ਹਾਂ ਸੋਫਾ ਸਟੂਡੀਓ ਦੇ, ਆਲਮੋਸਟ ਆਪਣੇ ਸਾਰੇ ਲਿਸਨਰਸ ਨੂੰ ਪਤਾ ਹੀ ਆ। ਜੇ ਕੋਈ ਨਵਾਂ ਵੀ ਅੱਜ ਜੁੜਿਆ ਤਾਂ ਆਪਾਂ ਦੱਸਣਾ ਚਾਹੁੰਦੇ ਕਿ ਕਸਟਮ ਮੇਡ ਹਾਈ ਕੁਆਲਿਟੀ ਦੇ ਸੋਫੇ, ਜਿਹਦੇ ਵਿੱਚ ਵਧੀਆ ਫੋਮ ਫਰੇਮ ਸਪਰਿੰਗ ਪਾ ਕੇ ਆਪਾਂ ਸੋਫੇ ਬਣਾਉਂਦੇ। ਇਕੱਲਾ ਹੀ ਸੋਫਿਆਂ ਦਾ ਕੰਮ ਕਰਦੇ ਹਾਂ, ਕਦੀ ਵੀ ਅਸੀਂ ਸੇਲਸ ਤੇ ਡਿਸਕਾਊਂਟ ਦਾ ਲਾਲਚ ਦੇ ਕੇ ਨਹੀਂ ਸਕਦੇ ਕਿ ਅਸੀਂ ਬਹੁਤ ਸਸਤਾ ਲਾਇਆ ਤਾਂ ਕਰਕੇ ਸਾਡੇ ਕੋਲ ਲੈ ਕੇ ਜਾਓ। ਹਮੇਸ਼ਾ ਇਹ ਕਹਿੰਦੀਆਂ ਨੇ ਕਿ ਹੰਜਣ ਸਾਰ ਵਧੀਆ ਕੁਆਲਿਟੀ ਦਾ ਸਮਾਨ ਜੋ ਹੈਗਾ, ਜੇ ਕੋਈ ਵਿਜਿਟ ਕਰੋ ਤੁਸੀਂ ਸੋਫਾ ਸਟੂਡੀਓ, $50-100 ਹੋ ਸਕਦਾ ਮਾਰਕੀਟ ਤੋਂ ਮਹਿੰਗੇ ਹੋਵਾਂਗੇ। ਉਹਦਾ ਰੀਜ਼ਨ ਵੀ ਇਹੀ ਹੈ ਕਿ ਅਸੀਂ ਕੁਆਲਿਟੀ ਬਹੁਤ ਵਧੀਆ ਯੂਜ਼ ਕਰਦੇ ਹਾਂ, ਫੋਮ ਫਰੇਮ ਸਪਰਿੰਗ ਦੀ, 5 ਈਅਰ ਦੀ ਫੋਮ ਦੀ, 10 ਸਾਲ ਦੀ ਫਰੇਮ ਦੀ, 10 ਸਾਲ ਦੀ ਸਪਰਿੰਗ ਦੀ, 5 ਸਾਲ ਦੀ ਕੱਪੜੇ ਦੀ, ਰਿਟਰਨ ਵਾਰੰਟੀ ਆ ਸਾਡੇ ਸਾਰੇ ਸੋਫਿਆਂ ਦੀ, ਵਿਦਾਊਟ ਐਨੀ ਕੰਡੀਸ਼ਨ। ਜੇ ਤੁਸੀਂ ਕਸਟਮ ਸੋਫੇ ਵਾਸਤੇ ਮਾਰਕੀਟ 'ਚ ਹੈਗੇ ਤੇ ਇੱਕ ਵਾਰੀ ਜ਼ਰੂਰ ਵਿਜਿਟ ਕਰਕੇ ਖੁਦ ਡਿਜ਼ਾਈਨ ਦੇਖੋ, ਤੁਹਾਨੂੰ ਆਪ ਨੂੰ ਲੱਗੂਗਾ ਕਿ ਜੋ ਮੈਂ ਰੇਡੀਓ ਤੇ ਕਹਿ ਰਿਹਾ ਸੱਚੀਓ ਸੱਚ ਆ। 8550 ਟੋਰਬਰਮ ਰੋਡ, ਯੂਨਿਟ ਨੰਬਰ 1, ਟੋਰਬਰਮ ਤੇ ਕਲਾਰਕ ਮੇਜਰ ਇੰਟਰਸੈਕਸ਼ਨ ਆ ਬ੍ਰੈਂਪਟਨ ਦੇ ਵਿੱਚ। 905-799-8877 ਤੇ ਕਾਲ ਕਰ ਸਕਦੇ, ਜਾਂ ਅਸੀਂ ਜਿਹੜੇ ਵੀ ਕਸਟਮ ਸੋਫੇ ਬਣਾਉਂਦੇ ਰਹਿੰਦੇ ਉਹਨਾਂ ਦੀ ਅਪਡੇਟ ਅਸੀਂ ਆਪਣੀ ਵੈਬਸਾਈਟ ਤੇ ਫੇਸਬੁੱਕ ਤੇ ਪਾਉਂਦੇ ਰਹਿੰਦੇ ਹਾਂ। ਤੁਸੀਂ ਆਈਡੀਆ ਲੈ ਸਕਦੇ ਹੋ ਅਸੀਂ ਕਿਸ ਤਰ੍ਹਾਂ ਦੇ ਪ੍ਰੋਜੈਕਟ ਬਣਾਉਂਦੇ ਹਾਂ। sofastudio.ca ਜਾਂ ਫੇਸਬੁੱਕ ਤੇ ਜਾ ਕੇ ਸੋਫਾ ਸਟੂਡੀਓ ਬ੍ਰੈਂਪਟਨ ਸਰਚ ਕਰਕੇ 905-799-8877-999-7997-8877। ਥੈਂਕ ਯੂ ਸੋ ਵੈਰੀ ਮਚ ਜੋਤਵੀਰ ਜੀ, ਥੈਂਕ ਯੂ।
ਥੈਂਕ ਯੂ ਸਗਨਦੀਪ ਜੀ, ਵਿਸ਼ਿੰਗ ਯੂ ਆਲ ਦਾ ਬੈਸਟ। ਔਰ ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਹਾਂਜੀ ਰਮੇਸ਼ਿੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਹੋ ਜੀ।
ਹਾਂਜੀ ਯੋਧਵੀਰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਯੋਧਵੀਰ ਜੀ, ਮੇਰਾ ਤਾਂ ਇੱਕੋ ਹੀ ਛੋਟਾ ਜਿਹਾ ਕੁਐਸਚਨ ਹੈ ਕਿ ਜਿਸ ਤਰ੍ਹਾਂ ਹੁਣੀ ਤੁਸੀਂ ਕਸ਼ਮੀਰ ਬਾਰੇ ਖਬਰ ਕਰਕੇ ਹਟੇ ਹੋ, ਮੈਂ ਤਾਂ ਇਹ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ ਕਿ ਇਹਦਾ ਮਸਲਾ ਕੀ ਹੈ, ਕਿਉਂਕਿ ਮੋਦੀ ਸਾਹਿਬ ਨੇ ਤਾਂ ਹੁਣ ਜੋ ਕਰਨਾ ਸੀ ਕਰਤਾ, ਮੈਨੂੰ ਨਹੀਂ ਪਤਾ ਕਿ ਹੁਣ ਇਸ ਦੇ ਬਾਰੇ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਇਹ ਤੁਸੀਂ ਜ਼ਰੂਰ ਪਲੀਜ਼ ਐਕਸਪਲੇਨ ਕਰਨਾ, ਕਿਉਂਕਿ ਜਾਂ ਫਿਰ ਵਰਲਡ ਲੈਵਲ ਤੇ ਜੋ ਦੁਨੀਆ ਉਹ ਕੀ ਕਰ ਸਕਦੀ, ਇਹਦੇ ਵਿੱਚ ਕੋਈ ਮਸਲਾ ਸੁਲਝਾ ਸਕਦੀ ਹੈ, ਕਿਉਂਕਿ ਇੰਟਰਨਲ ਮੈਟਰ ਹੈ ਦੋਨਾਂ ਪਾਸਿਆਂ ਨਾਲ, ਉਹਨਾਂ ਕੋਲ ਵੀ ਕਸ਼ਮੀਰ ਹੈ, ਇਹਨਾਂ ਕੋਲ ਵੀ ਕਸ਼ਮੀਰ ਹੈ, ਇਹਦੇ ਬਾਰੇ ਥੋੜੀ ਰੋਸ਼ਨੀ ਪਾਉਣਾ। ਯੁੱਧਵੀਰ ਜੀ, ਇੱਕ ਮੈਂ ਮਾਫੀ ਮੰਗਦਾ ਤੁਹਾਡੇ ਕੋਲੋਂ, ਆਪਣੇ ਲਿਸਨਰ ਤੋਂ, ਜਿਲ੍ਹਿਆਂ ਤੋਂ ਵੀ, ਕਿ ਕੱਲ੍ਹ ਮੈਂ ਜਿਹੜੀ ਜੋਬ ਦੇ ਲਈ ਆਪਣਾ ਮੈਸੇਜ ਦਿੱਤਾ ਸੀ ਉਹ ਮੇਰੇ ਤੋਂ ਥੋੜੀ ਜਿਹੀ ਮਿਸਅੰਡਰਸਟੈਂਡਿੰਗ ਗਲਤ ਹੋ ਗਿਆ, ਤਾਂ ਮੈਂ ਪਲੀਜ਼ ਉਹਦੇ ਲਈ ਜਿੰਨੇ ਵੀ ਆਪਣੇ ਬਹੁਤੀਆਂ ਕਾਲਾਂ ਆਈਆਂ ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਹਾਡੇ ਜ਼ਰੀਏ ਇਹਦੀਆਂ ਕਾਲਾਂ ਆਈਆਂ, ਮੈਂ ਮਾਫੀ ਮੰਗਦਾ ਕਿ ਮੇਰੇ ਤੋਂ ਮੇਰੀ ਗਲਤੀ ਹੈ ਕਿ ਮੇਰੇ ਤੋਂ ਕਹਿਣ ਦੇ ਵਿੱਚ ਨਾ ਗਲਤੀ ਹੋ ਗਈ। ਸੋ ਸਾਨੂੰ ਹੈਲਪ ਚਾਹੀਦੀ ਹੈ ਯੁੱਧਵੀਰ ਜੀ, ਹਜੇ ਵੀ ਹੈਲਪ ਅਵੇਲੇਬਲ ਹੈ, ਉਹ ਬਹੁਤ ਅੱਛੇ ਪੈਸੇ ਹੈਗੇ ਆ, ਇਹ ਕੋਈ $14-15 ਵਾਲੀ ਜੋਬ ਨਹੀਂ ਹੈਗੀ ਹੈ, ਇਟਸ ਗੁੱਡ ਬੈਨੀਫਿਟ ਤੇ ਗੁੱਡ ਸੈਲਰੀ, ਤੇ ਸਾਨੂੰ ਜੋ ਬੰਦੇ ਦੀ ਹੈਲਪ ਚਾਹੀਦੀ ਹੈ।
ਹੈਲੋ ਹੈਲੋ, ਆਈ ਥਿੰਕ ਰਮੇਸ਼ਿੰਦਰ ਚੌਹਾਨ ਜੀ ਤੁਹਾਡੀ ਕਾਲ ਜਿਹੜੀ ਹੈ ਡਿਸਕਨੈਕਟ ਹੋ ਗਈ ਹੈ, ਤੁਸੀਂ ਪਲੀਜ਼ ਦੁਬਾਰਾ ਸਾਨੂੰ ਕਾਲ ਜਿਹੜੀ ਹੈ ਕਰ ਲਓ। ਸੋ ਆਈ ਥਿੰਕ ਸਟੂਡੀਓ ਤੋਂ ਲਾਈਨ ਜਿਹੜੀ ਡਿਸਕਨੈਕਟ ਹੋ ਗਈ, ਅਸੀਂ ਸਟੂਡੀਓ ਲਾਈਨ ਨੂੰ ਸੈੱਲ ਲਾਈਨ ਨਾਲ ਦੁਬਾਰਾ ਮਿਲਾਉਂਦੇ ਹਾਂ, ਔਰ ਇਸ ਕਾਰਨ ਮੇਰੇ ਖਿਆਲ ਨਾਲ ਤੁਹਾਡੀ ਜਿਹੜੀ ਕਾਲ ਹੈ ਡਿਸਕਨੈਕਟ ਹੋ ਗਈ ਹੈ। ਸੋ ਸਾਡੀ ਰਿਕੁਐਸਟ ਹੈ ਰਮੇਸ਼ਿੰਦਰ ਚੌਹਾਨ ਸਾਹਿਬ, ਤੁਸੀਂ ਦੁਬਾਰਾ ਕਾਲ ਕਰਕੇ ਆਪਣੀ ਗੱਲ ਨੂੰ ਮੁਕੰਮਲ ਕਰ ਲੈਣਾ। ਜਿੱਥੇ ਤੱਕ ਸਰ ਤੁਹਾਡਾ ਉਹ ਸਵਾਲ ਹੈ, ਮੈਂ ਉਸ ਸਵਾਲ ਦਾ ਵੀ ਜ਼ਰੂਰ ਹੁਣੇ ਜਵਾਬ ਦੇਣਾ ਹੈਗਾ। ਔਰ ਜੇ ਸਿੱਧੂ ਸਾਹਿਬ, ਤੁਸੀਂ ਵੀ ਲਾਈਨ ਹੋਲਡ ਕਰ ਲਓ, ਜੇ ਸਿੱਧੂ ਸਾਹਿਬ ਤੁਹਾਡੀ ਲਾਈਨ ਵੀ ਮੈਂ ਔਨ ਦੀ ਏਅਰ ਕਰ ਰਿਹਾ ਹੈਗਾ, ਬਾਕੀ ਕਾਲਰਸ ਦੀ ਲਾਈਨ ਵੀ ਬਿਲਕੁਲ ਔਨ ਦੀ ਏਅਰ ਜਿਹੜੀ ਹੈ ਉਹ ਕੀਤੀ ਜਾਏਗੀ। ਗੁਰਦੇਵ ਸਿੰਘ ਜੀ, ਤੁਹਾਡੀ ਲਾਈਨ ਵੀ ਮੇਰੇ ਖਿਆਲ ਨਾਲ ਗਲਤੀ ਨਾਲ ਕੱਟ ਗਈ ਹੈ, ਸੋ ਗੁਰਦੇਵ ਸਿੰਘ ਜੀ ਤੁਸੀਂ ਵੀ ਦੁਬਾਰਾ ਕਾਲ ਕਰ ਲਓ। ਔਰ ਮਨਪ੍ਰੀਤ ਸਿੰਘ ਬੰਗਾ ਸਾਹਿਬ, ਬੰਗਾ ਮੈਂ ਜੇ ਤੁਹਾਡਾ ਨਾਮ ਠੀਕ ਲੈ ਰਿਹਾ, ਕਿਉਂਕਿ ਸ਼ਾਇਦ ਤੁਸੀਂ ਪਹਿਲੀ ਵਾਰੀ ਕਾਲ ਕਰ ਰਹੇ ਹੋ, ਮੇਰੇ ਕੋਲ ਹਜੇ ਤੁਹਾਡਾ ਨਾਮ ਨਹੀਂ ਠੀਕ ਹੈ, ਸੋ ਮਿਸਟਰ ਬੰਗਾ ਸਾਹਿਬ ਤੁਸੀਂ ਵੀ ਦੁਬਾਰਾ ਜਿਹੜੀ ਕਾਲ ਕਰ ਸਕਦੇ ਹੋ, ਤੁਹਾਡੀ ਵੀ ਲਾਈਨ ਕੱਟ ਗਈ ਹੈ। ਲੇਕਿਨ ਉਸ ਤੋਂ ਪਹਿਲਾਂ ਸ਼ਾਹਿਦ ਅਲੀ ਖਾਨ ਸਾਹਿਬ ਦਾ ਸਵਾਗਤ ਕਰਦੇ ਹਾਂ। ਸ਼ਾਹਿਦ ਅਲੀ ਖਾਨ ਸਾਹਿਬ, ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਹਾਊ ਆਰ ਯੂ?
हाँ जी गुड मॉर्निंग जी जनाब, की हाल है? ठीक ठाक हो
जनाब? बिल्कुल ठीक है गया, और हर साल की तरह इस साल भी तुहाडा जिहड़ा प्रोग्राम हो रहा है, सो वाई मीडिया की तुहानू पूरी सपोर्ट होएगी, रेडियो ते टीवी दे उते अखबार च हर जगह ऑनलाइन चारों प्लेटफॉर्म से असीं जोरां शोरां नाल तुहानू सपोर्ट करांगे, क्योंकि आर्टिस्ट हो अदाकार हो। की प्रोग्राम है सर, जरा उहदियां डिटेल्स ब्रीफली फटाफट दे दिओ जी।
अच्छा जी युद्धवीर जी, पहले तो यह मैं तुम दसना चाहना कि मैं सुबह सुबह एक वहां जिहड़ा प्रोग्राम है बड़ा ही तवज्जो नाल और बड़ा खसूसन ए जिहड़ियां डिस्कस जिहड़ी हुंदी उहदा मैं बहुत मजा लैंदा आनंद लैंदा। पूरी दुनिया की तुसीं नॉलेज अपने माशाला रखते हो तो बड़ा अच्छा लगता। रही प्रोग्राम की गल तो तुहानूं पता है कि जदों की खालसा साहब की डैथ हुई है मैं उदों का ही न्यूयॉर्क तो लैके इत्थे मैं खान साहब का एक डे जिहड़ा बरसी किया जाता है और ट्रिब्यूट टू स्टार नुसरत फतेह अली खान साहब का मैं मनाना वा, क्योंकि मैं उन्हां दा एक रस्मी शगिरद हाँ, गंडा बंद शगिरद हाँ, और मैं इस चीज़ नूं जौक शौक नाल अपनी लगन दे नाल इस प्रोग्राम नूं मैं करना वा और इहदे ते मेहनत जिहड़ी मेरी हुंदी मेरी पूरी टीम दी, और मैं बहुत ही इस चीज़ नूं शुक्रगुजार हाँ तुहाडा कि पिछले साल भी थोड़ा जिहा नहीं हो सकिया लेकिन इस साल तुसीं पूरी पूरी तरह मेरे शो नूं साथ दे रहे हो। थैंक यू सो मच।
पिछले साल भी जी अपनी गल हुई सी, फिर थोड़ा जहा कोशिश की सपोर्ट करने की, पर मेरे ख्याल आप दोनों जने तुसी भी और मैं भी बिजी हाँ। इस साल तुसी वधिया कीता कि पहले ही आके तुसी सारी गलबात कर ली है, सो असी हाजिर हाँ सर तुहाडी खिदमत च, और
नुसरत फतेह अली खान साहब आया जी तुहानू मिलन, मन नहीं सी पता तुसी किसी होर जगह तो प्रोग्राम करते हो
जी,
मैं इत्थे मिड विच आया सी तुहाडे कोल ना।
हाँ जी,
ट्रिब्यूट टू स्टार नुसरत फतेह अली खान जिहड़ा मैं करना कवाली सूफियाना कलाम बाबा बुले शाह साहब का और खान साहब दियां कवालियां राहत भाई दे सारे जेड़े कवाली दे आइटम ने वो करी देने। इहदा $40 टिकट है, डिनर है, रिफ्रेशमेंट है, और नवंबर 15 नूं असीं ये प्रोग्राम कर रहे हैं, स्वागत बैंकवट हॉल च प्रोग्राम कर रहे हैं, और तुहानूं पता है कि खसूसन तौर ते मैं हर दफा यही कहना कि मेरे जिन्ने इत्थे टोरंटो दे चाहण वाले ने कवाली सुनने वाले ने वो इस प्रोग्राम नूं कामयाब करन। इह फैमिली गैदरिंग मेरा शो हुंदा है, इहदे च कोई हर तरह के प्रोग्राम साडे इत्थे कम्यूनिटी च हुंदे ने, इक वाहद ऐ शो होवे कि जिहड़ा खसूसन तौर ते सूफियाना कलाम तो लैके ते असी फैमिली दियां फरमाइशां जिहड़ियां ने पूरियां करने आ, और वाहद इक ग्रुप है कवाली दा जिन्हों असी लैके चले हैं।
ठीक है जी, बहुत शुक्रिया जी, फोन नंबर जरूर दे दिओ और डेट टाइम वेन्यू और फोन नंबर एक बार फिर दोबारा दे दिओ जी।
जी मेरा फोन नंबर है 416-897-9911 और स्वागत बैंकवट हॉल च मिलक्रेक ते डेरी ते कॉर्नर ते, और टेबल्स अपने अगर बुक करना चाहते हैं तो मैं कॉल कर लैन, कोई दोस्त अगर स्पॉन्सर करना चाहते हैं तो वह भी जरूर करन। और थैंक यू सो मच युद्धवीर जी के तुहाडा मनू हुण किसी किस्म की मेरा ख्याल है कोई भी प्रॉब्लम नहीं क्योंकि तुसी नाल हो ते एवरीथिंग इज ओके। थैंक यू सो मच,
सो काइंड ऑफ यू शादिल खान साहब, ऑल द बेस्ट, और तुहाडे चंगे अल्फाज लई भी तुहाडा बहुत शुक्रिया। थैंक यू, थैंक यू। प्रोग्राम साउथ एशियन पल्स प्राइम टाइम तुसीं इसलिए सुन रहे हो और प्रोग्राम नूं जिथे पसंद करते हो तुसीं, बिल्कुल जी थैंक यू फॉर दैट। और नाल ही शाहिद अली खान साहब इज़ ए लोकल सिंगर, मैं बहुत महफलां च कई सालों तो देखदा हां कि उस गाना भी गाते ने, एंड मैनू चंगी तरह याद है कि जो इतने आइफा अवार्ड हुए तो आइफा अवार्ड के स्टेज के उत्ते शाहिद अली खान साहब ने क्या रंग बनया, सो इज़ अ ब्रिलियंट सिंगर, सो आई थॉट वाई मीडिया ग्रुप मस्ट सपोर्ट हिम। लास्ट ईयर ऑलसो असी इन्हों ओके करता सी बट मुलाकात नहीं हो सकी, इन्हों के नाल बिजी ये भी सके मैं भी सगा, सो इस साल असी इन्हों बिल्कुल सपोर्ट कर रहे हैं। अगली कॉल पर जाने तो पहला जी जे सिद्धू साहब तुहाडी कॉल है, हैरी सराह साहब हैमिल्टन तो कॉल कर रहे हैं, सो हैमिल्टन के भी विचार लवेंगे हैमिल्टन च किस तरह का चल रहा सिस्टम, और गुरदेव सिंह जी तुहाडी कॉल भी असी ऑन देर लवेंगे। कालों साहब तुसीं भी होल्ड करो, पहला मैं जवाब दे दिया जिहड़ा उन्होंने कश्मीर का कहा सर, कश्मीर के मुद्दे के उत्ते गल है कि इस वेले तुसीं ठीक किया कि कश्मीर इंडिया को है, कश्मीर एक का एक हिस्सा जो पाकिस्तान को है, जो मेरी राय शुरू तो रही है वो सेम है कि दोनों कंट्रीज नू अपने अपने कश्मीर की टेक केयर करनी चाहिए है, दोनों कंट्रीज ये देखने कि अपने कश्मीर को कितना बैटर कर सकते, और कश्मीर तो अलावा भी आई थिंक देर इज इनफ थिंग्स ऑन द टेबल इंडिया को भी और पाकिस्तान को भी। अज वर्ल्ड इकनोमिक फोरम ने ਜਿਹੜੀ ਕੰਪੀਟੀਟਿਵ ਕਿ ਦੁਨੀਆ 'ਚ ਤੁਸੀਂ ਕਿੰਨੇ ਕੰਪੀਟੀਟਿਵ ਹੈਗੇ ਹੋ, ਕੰਪੀਟੀਸ਼ਨ ਤਾਂ ਦੁਨੀਆ ਦੇ ਨਾਲ ਹੋਏਗਾ ਨਾ ਕਿ ਕਸ਼ਮੀਰ ਜੇ ਲੈ ਲਿਆ ਨਹੀਂ ਲੈ ਲਿਆ ਜਾਂ ਇੰਡੀਆ ਨੇ ਬਲੋਚਿਸਤਾਨ ਆਜ਼ਾਦ ਕਰ ਦਿੱਤਾ ਤਾਂ ਉਹ ਬਲੋਚਿਸਤਾਨ ਦਾ ਕੁਛ ਹੋਣਾ ਨਹੀਂ ਹੈ। ਸੋ ਉਹ ਉਹਦੇ ਉੱਤੇ ਮੇਰੇ ਖਿਆਲ ਨਾਲ ਜ਼ਿਆਦਾ ਫੋਕਸ ਕਰਨਾ ਚਾਹੀਦਾ ਕਿ ਅਸੀਂ ਵਰਲਡ ਲੈਵਲ 'ਤੇ ਕਿੱਥੇ ਖੜੇ ਹਾਂ। ਇੰਡੀਆ ਦੀ ਵੀ ਅੱਜ 6 ਰੈਂਕਿੰਗਸ ਗਿਰ ਗਈਆਂ ਨੇ, ਇੰਡੀਆ 62nd ਪੋਜੀਸ਼ਨ 'ਤੇ ਸੀਗਾ ਔਰ ਇੰਡੀਆ ਹੁਣ 68th ਪੋਜੀਸ਼ਨ 'ਤੇ ਆ ਗਿਆ। ਸੋ ਇੰਡੀਆ ਦੀ ਵੀ ਵੈਸੇ 6 ਰੈਂਕਿੰਗ ਗਿਰ ਗਈਆਂ, ਲੇਕਿਨ ਇੰਡੀਆ ਹਜੇ ਜਦ ਤਾਈਂ ਟੌਪ, ਇੰਡੀਆ ਦਾ ਟਾਰਗੇਟ ਹੈ ਕਿ ਅਸੀਂ ਟੌਪ 50 ਦੇ ਵਿੱਚ ਆਉਣਾ ਹੈ। ਸੋ ਟੌਪ 50 ਦੇ ਵਿੱਚ ਆਉਣ ਦੀ ਬਜਾਏ ਥੋੜ੍ਹਾ ਜਿਹਾ ਇੰਡੀਆ ਵੀ ਥੱਲੇ ਚਲਾ ਗਿਆ, ਬਟ ਸਟਿਲ ਇਟਸ ਔਨ 68th, ਨੋਟ ਦੈਟ ਬੈਡ। ਸ਼੍ਰੀਲੰਕਾ ਦੀ ਰੈਂਕਿੰਗ 84 ਤਾਂ ਟੌਪ 100 'ਚ ਆਇਆ ਹੈਗਾ। ਬੰਗਲਾਦੇਸ਼ ਦੀ ਰੈਂਕਿੰਗ ਵੀ 105 ਹੈਗੀ ਹੈ, ਪਾਕਿਸਤਾਨ ਤੋਂ ਬੈਟਰ ਹੈ। ਸੋ ਪਾਕਿਸਤਾਨ ਦੀ ਜਿਹੜੀ ਰੈਂਕਿੰਗ ਹੈਗੀ ਹੈ ਉਹ 107th ਹੈ, ਨੇਪਾਲ ਦੀ ਰੈਂਕਿੰਗ 108 ਹੈ। ਸੋ 140 ਕੰਟਰੀਆਂ ਦੇ ਵਿੱਚੋਂ ਇਹ ਰੈਂਕਿੰਗਸ ਹੈਗੀਆਂ। ਸੋ ਆਈ ਥਿੰਕ ਦੋਨੋਂ ਕੰਟਰੀਜ਼ ਨੂੰ ਚਾਹੀਦਾ ਕਿ ਆਪਣੇ ਵੱਲ ਫੋਕਸ ਕਰਨ। ਔਰ ਇੱਕ ਚੀਜ਼ ਮੈਂ ਫਿਰ ਦੁਬਾਰਾ ਕਹਿ ਦਵਾਂ ਕਿ ਸਾਡੇ ਕੁਛ ਇੱਕ ਮਤਲਬ ਕਿ ਕੋਈ ਬਹੁਤ ਘੱਟ ਹੈਗੀ, ਲਿਮਿਟਿਡ ਹੈ, ਲੇਕਿਨ ਕੁਛ ਬਹੁਤ ਘੱਟ ਕੁਆਂਟਿਟੀ ਜਿਹੜੇ ਲੋਕ ਨੇ ਉਹ ਇਹ ਕਹਿੰਦੇ ਜੀ ਕਿ ਤੁਸੀਂ ਕਸ਼ਮੀਰ ਦੀ ਗੱਲ ਜਿਹੜੀ ਹੈ ਉਹ ਸਾਡੇ ਹਿਸਾਬ ਦੇ ਨਾਲ ਨਹੀਂ ਕਰਦੇ, ਜਾਂ ਤੁਸੀਂ ਬਾਕੀ ਗੱਲਾਂ ਤਾਂ ਬਹੁਤ ਤੁਹਾਡੀਆਂ ਚੰਗੀਆਂ ਲੱਗਦੀਆਂ ਲੇਕਿਨ ਇਹ ਨਹੀਂ ਚੰਗੀ ਲੱਗਦੀ। ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਹੈਗਾ ਕਿ ਜੇ ਜੋ ਕੁਛ ਸਾਡੇ ਨਾਲ ਹੋਇਆ ਪੰਜਾਬ ਦੇ ਵਿੱਚ, ਸਾਡੇ ਲੀਡਰਸ ਨੇ, ਅਸੀਂ ਹੱਡ ਦੇ ਉੱਤੇ, ਆਪਣੇ ਹੱਡਾਂ ਦੇ ਉੱਤੇ, ਆਪਣੇ ਸਰੀਰ ਦੇ ਉੱਤੇ, ਆਪਣੇ ਪਿੰਡੇ 'ਤੇ ਅਸੀਂ ਹੰਡਾਇਆ ਹੈ ਟੈਰਰਿਜ਼ਮ। ਇਹ ਜਦੋਂ ਟੈਰਰਿਜ਼ਮ ਦਾ ਦੌਰ ਆਉਂਦਾ ਨਾ, ਤਾਂ ਸਾਨੂੰ ਪਤਾ ਹੈ ਕਿ ਕੀ ਹੁੰਦਾ ਹੈ ਕਿ ਸ਼ਾਮ ਨੂੰ ਬੱਸਾਂ ਨਹੀਂ ਚੱਲਦੀਆਂ, ਸ਼ਾਮ ਨੂੰ ਸਾਰਾ ਕੁਛ ਬੰਦ ਹੋ ਜਾਂਦਾ ਹੈ, ਜਦੋਂ ਤੱਕ ਲੋਕ ਸਾਰੇ ਘਰ ਨਾ ਆ ਜਾਣ ਬੜੀ ਫਿਕਰ ਲੱਗਦੀ ਹੈ ਘਰਾਂ ਵਾਲਿਆਂ ਨੂੰ। ਔਰ ਆਏ ਦਿਨ ਰੋਜ਼ ਅਖਬਾਰਾਂ ਦੇ ਵਿੱਚ ਖਬਰਾਂ ਇਹੀ ਆਉਂਦੀਆਂ, 2 ਮਰ ਗਏ, 4 ਮਰ ਗਏ, ਲੱਖ ਬੰਦਾ ਉੱਥੇ ਕਸ਼ਮੀਰ ਦੇ ਵਿੱਚ ਪਿਛਲੇ 25-30 ਸਾਲਾਂ ਦੇ ਵਿੱਚ 1,00,000 ਬੰਦੇ ਦੀ ਡੈਥ ਹੋ ਗਈ ਹੈ, 1,00,000 ਬੰਦਿਆਂ ਦੀ। ਸੋ ਆਈ ਥਿੰਕ ਉੱਥੇ ਦੀ ਜੇ ਸਰਕਾਰ ਕੋਈ ਕੋਸ਼ਿਸ਼ ਕਰ ਰਹੀ ਹੈ, 4-5 ਸਾਲ ਤੋਂ ਪਹਿਲਾਂ ਉਹਦੇ ਨਤੀਜੇ ਨਹੀਂ ਆਉਣੇ। ਸੋ ਉੱਥੇ ਦੇਖੋ ਜਿੱਥੇ ਵੀ ਕਿਤੇ ਟੈਰਰਿਜ਼ਮ ਹੁੰਦੀ ਹੈ ਸਰਕਾਰ ਨੂੰ ਕਦਮ ਚੱਕਣੇ ਪੈਂਦੇ ਨੇ। ਪਾਕਿਸਤਾਨ ਦੇ ਵਿੱਚ ਜ਼ਰਬੇ ਅਜ਼ਬ ਹੋਇਆ, ਹਵਾਈ ਜਹਾਜ਼ ਤੱਕ ਦਾ ਇਸਤੇਮਾਲ ਹੋਇਆ, ਹਵਾਈ ਜਹਾਜ਼ ਤੱਕ ਦਾ ਇਸਤੇਮਾਲ ਹੋਇਆ, ਕੋਈ ਇਕੱਲੀ ਫੌਜ ਨਹੀਂ ਲਗਾਈ ਗਈ ਸੀ। ਸੋ ਅੱਜ ਉੱਥੇ ਇੰਤਜ਼ਾਰ ਕਰੋ। ਔਰ ਜਿਹੜੀਆਂ ਚੀਜ਼ਾਂ ਮੈਂ ਬਾਰ ਬਾਰ ਕਹਿੰਦਾ ਹੈਗਾ, ਇਸ ਕਾਰਨ ਹੁਣ ਬਹੁਤ ਬੰਦੇ ਮੈਨੂੰ ਕਹਿੰਦੇ ਯੁਧਵੀਰ ਜੀ ਗੱਲ ਤਾਂ ਤੁਸੀਂ ਠੀਕ ਕਰਦੇ ਹੋ, ਬੜੇ ਸਾਰੇ ਮੇਰੇ ਪਾਕਿਸਤਾਨੀ ਫਰੈਂਡ ਨੇ, ਉਹ ਕਹਿੰਦੇ ਤੁਸੀਂ ਪਾਕਿਸਤਾਨ ਦੇ ਬਿਲਕੁਲ ਸਭ ਤੋਂ ਜ਼ਿਆਦਾ ਹੱਕ ਦੀ ਗੱਲ ਤੁਸੀਂ ਕਰਦੇ ਹੋ, ਪਰ ਸਾਡੇ ਬੰਦਿਆਂ ਨੂੰ ਸਮਝ ਨਹੀਂ ਆਉਂਦੀ। ਉਹ ਮੈਂ ਕਿਹਾ ਜੀ ਸਾਡੇ ਵੀ ਨਹੀਂ ਸਮਝ ਆਉਂਦੀ ਸੀਗੀ, ਸਾਡੇ ਵੀ ਪੰਜਾਬ 'ਚ ਇਹੀ ਜੋ ਤੁਹਾਨੂੰ ਦਿਖਾਉਂਦੇ ਜੀ ਕਸ਼ਮੀਰ ਬਣੇਗਾ ਪਾਕਿਸਤਾਨ, ਸਾਨੂੰ ਚੰਡੀਗੜ੍ਹ ਦੇ ਦਿਓ ਜੀ। ਅੱਛਾ, ਮਜ਼ੇਦਾਰ ਗੱਲ ਇਹ ਕਿ ਸਾਡੇ ਲੀਡਰ ਕਹਿੰਦੇ ਸੀ ਚੰਡੀਗੜ੍ਹ ਪੰਜਾਬ ਨੂੰ ਦੇਣਾ, ਅਤੇ ਆਪ ਉੱਥੇ ਯੂਨੀਅਨ, ਉਹ ਕਹਿੰਦੇ ਨਹੀਂ ਯਾਰ ਛੱਡੋ, ਉਹ ਤਾਂ ਲੋਕਾਂ ਨੂੰ ਗੱਲਾਂ ਅਸੀਂ ਕਰਦੇ ਹਾਂ, ਕਿਉਂਕਿ ਯੂਨੀਅਨ ਟੈਰੀਟਰੀ ਬਣੀ ਰਹੇ, ਬਿਜਲੀ ਚੱਲਦੀ ਹੈ 24 ਘੰਟੇ, ਲਾਈਟ ਆਉਂਦੀ ਹੈ, ਏਅਰ ਕੰਡੀਸ਼ਨ ਚੱਲਦਾ ਹੈ, ਸਾਰਾ ਮਾਹੌਲ ਵਧੀਆ। ਉਹ ਅੱਛਾ ਲੀਡਰ ਅੰਦਰੋਂ ਇਹ ਚਾਹੁੰਦੇ ਸੀਗੇ ਕਿ ਨਹੀਂ ਚੰਡੀਗੜ੍ਹ ਨਾ ਮਿਲੇ ਪਾਕਿਸਤਾਨ, ਉਹ ਸਾਨੂੰ, ਸੋਰੀ ਪੰਜਾਬ ਨੂੰ, ਸਾਨੂੰ ਉਹੀ ਗੱਲਾਂ, ਪਾਣੀਆਂ ਦਾ ਮਸਲਾ ਹੱਲ ਕਰ ਦੇਣਾ, ਅਸੀਂ ਚੰਡੀਗੜ੍ਹ ਦਿਲਵਾ ਦੇਣਾ, ਅਸੀਂ ਪੰਜਾਬੀਆਂ ਲਈ ਕਰ ਰਹੇ ਹਾਂ। ਅੱਛਾ, ਫਿਰ ਇੱਕ ਸਭ ਤੋਂ ਵੱਡਾ ਸਟੰਟ ਔਰ ਡਾਇਲੋਗ ਸਾਨੂੰ ਸਾਰੀ ਉਮਰ ਇਹ ਸਿਖਾਇਆ ਜਾਂਦਾ ਸੀ, ਉਹ ਦਿੱਲੀ ਸਾਡੇ ਨਾਲ ਜੀ ਵਿਤਕਰਾ ਕਰਦੀ ਹੈ, ਆਪ ਸਾਰੀਆਂ ਪਾਰਟੀਆਂ ਦੀ ਕਮਾਂਡ ਉੱਥੋਂ ਹੀ ਚੱਲਦੀ ਹੈ, ਸਾਰੀਆਂ ਪਾਰਟੀਆਂ ਦੀ। ਕੋਈ ਤੁਸੀਂ ਪਾਰਟੀ ਮੈਨੂੰ ਹੁਣੇ ਦੱਸ ਦਿਓ, ਅਕਾਲੀ ਦਲ ਦਾ ਵੀ ਸਾਰਾ ਉੱਥੇ ਗੱਠਜੋੜ ਹੈ, ਆਪ ਉੱਥੇ ਸੈਂਟਰ ਦੇ ਵਿੱਚ ਉਹਨਾਂ ਨੇ ਵਜ਼ਾਰਤਾਂ ਲੈ ਲਈਆਂ, ਕਾਂਗਰਸ ਪਾਰਟੀ ਤਾਂ ਉੱਥੋਂ ਪੱਤਾ ਨਹੀਂ ਹਿਲਦਾ, ਕਾਂਗਰਸ ਪਾਰਟੀ ਸੈਂਟਰ ਤੋਂ ਦਿੱਲੀ ਤੋਂ ਚੱਲਦੀ ਹੈ, ਮਜਾਲ ਕੀ, ਕੋਈ ਮਜਾਲ ਨਹੀਂ ਕਿਸੇ ਦੀ, ਕੋਈ ਜੋ ਵੀ ਕਰ ਜੇ। ਮੈਨੂੰ ਇੱਕ ਲੀਡਰ ਦਾ ਨਾਮ ਲੈ ਦਿਓ, ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਲੋਕ ਕਹਿੰਦੇ ਬੜਾ ਸ਼ੇਰ ਹੈ ਨਵਜੋਤ ਸਿੰਘ ਸਿੱਧੂ, ਸਾਰੇ ਸ਼ੇਰ ਉੱਥੇ ਜਾ ਕੇ ਬਿੱਲੀ ਬਣ ਜਾਂਦੇ ਆ ਦਿੱਲੀ ਜਾ ਕੇ। ਅੱਛਾ, ਇੱਥੇ ਆ ਕੇ ਬੜਕਾ ਮਾਰਦੇ ਨੇ ਸਾਰੇ ਸ਼ੇਰ। ਅੱਛਾ, ਭਗਵੰਤ ਮਾਨ ਸਾਹਿਬ ਉੱਥੋਂ ਕੇਜਰੀਵਾਲ ਸਾਹਿਬ ਨੂੰ ਸਲੂਟ ਕੀਤੇ ਬਗੈਰ ਪੱਤਾ ਹਿਲਾ ਸਕਦੇ ਨੇ? ਕੋਈ ਪੱਤਾ ਨਹੀਂ ਹਿਲਦਾ ਜਦ ਤਾਈਂ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਸਲੂਟ ਨਾ ਕਰਨ। ਸੋ ਸਾਨੂੰ ਆ ਕੇ ਇੱਥੇ ਗੱਲਾਂ ਕਰੀ ਜਾਣੀਆਂ ਜੀ ਦਿੱਲੀ ਨਾ ਆਏ। ਸੋ ਉਹ ਕੰਮ ਇਸ ਵੇਲੇ ਪਾਕਿਸਤਾਨ 'ਚ ਹੋ ਰਿਹਾ, ਅਤੇ ਉਸ ਲਈ ਮੈਂ ਕਹਿੰਦਾ, ਮੈਂ ਕਿਹਾ ਸਾਡੇ ਨਾਲ ਵੀ ਇਹੀ ਹੋਇਆ, ਅਸੀਂ ਇਹੀ ਕੰਮ ਕਰਦੇ ਸੀ ਕਿ ਜਿਹੜਾ ਪੰਜਾਬ ਹੈ ਹੁਣ। ਅਸੀਂ ਕੱਲ੍ਹ ਖਬਰ ਬੜੀ ਡਿਟੇਲ ਦੇ ਵਿੱਚ ਸ਼ੇਅਰ ਕੀਤੀ ਕਿ ਅੱਛਾ ਮਜ਼ੇਦਾਰ ਗੱਲ ਇਹ ਹੈ ਕਿ ਸਾਰੇ ਇੰਡੀਆ ਦੇ ਵਿੱਚ ਤਾਂ ਬਣ ਰਹੇ ਨੇ ਏਮਸ, ਸਾਰੇ ਏਮ ਮੈਡੀਕਲ ਇੰਸਟੀਟਿਊਟ ਸਾਰੇ ਇੰਡੀਆ 'ਚ ਤਾਂ ਖੁੱਲ੍ਹ ਰਹੇ ਨੇ, IIM ਜਿੰਨੇ ਅੱਜ ਅਸੀਂ, ਉਹ ਕਹਿੰਦੇ ਜੀ ਗੂਗਲ ਹੋ ਗਿਆ, ਮਾਈਕਰੋਸਾਫਟ ਹੋ ਗਿਆ, CEO ਇੰਡੀਆ ਤੋਂ ਹੀ ਆਉਂਦਾ। ਉਹ ਇੰਡੀਆ ਤੋਂ ਕਿੱਥੋਂ ਆਉਂਦਾ? ਪੰਜਾਬ ਤੋਂ ਥੋੜ੍ਹੀ ਆਉਂਦਾ, ਆਉਣਾ ਨਹੀਂ ਪੰਜਾਬ ਤੋਂ, ਪੰਜਾਬ ਤੋਂ ਕਿੱਥੇ ਆਉਣਾ ਜਦੋਂ ਪੰਜਾਬ ਦੇ ਵਿੱਚ IIM ਹੀ ਨਹੀਂ ਲੱਗਣੇ, IITs ਨਹੀਂ ਕੋਈ ਸੀਗੀਆਂ, ਅਤੇ ਪੰਜਾਬ ਹੁਣ ਆਏ ਨੇ, ਅਤੇ ਪੰਜਾਬ ਤੋਂ ਕਿੱਥੋਂ? ਅਮਰੀਕਾ ਦੇ ਵਿੱਚ ਜਿੰਨੇ CEOs ਹੈ, ਹੁਣ ਅਜੇ ਸਿੰਘ ਬਾਂਗਾ ਜੀ ਸਾਡਾ ਸਿੱਖ ਭਾਈਚਾਰੇ ਤੋਂ, ਮਾਸਟਰ ਕਾਰਡ ਦਾ CEO, ਉਹ ਤੁਹਾਡੇ ਸਿੱਖ ਭਾਈਚਾਰੇ ਤੋਂ ਹੈ, ਪਰ ਉਹ ਪੰਜਾਬ ਤੋਂ ਥੋੜ੍ਹੀ ਹੈ? ਪੰਜਾਬ ਨੇ ਤਾਂ ਮੰਗਿਆ ਹੀ ਨਹੀਂ ਇਹ, ਪੰਜਾਬ ਨੂੰ ਤਾਂ ਸਾਡੇ ਲੀਡਰ ਨੇ ਹੋਰ ਹੀ ਉਲਝਾ ਕੇ ਰੱਖਿਆ। ਸੋ ਮੈਂ ਉਹੀ ਸਾਡੇ ਜਿਹੜੇ ਪਾਕਿਸਤਾਨੀ ਫਰੈਂਡ ਨੇ, ਮੈਂ ਉਹਨਾਂ ਨੂੰ ਕਹਿੰਦਾ, ਮੈਂ ਕਿਹਾ ਜਿਹੜੇ ਮੈਂ 10 ਪੁਆਇੰਟ ਦੱਸਦਾ, ਦੱਸ ਦਿਓ 10 ਪੁਆਇੰਟ ਦੇ ਵਿੱਚ ਯਾਦ ਕਰੋਗੇ ਕਿ 20 ਸਾਲਾਂ ਬਾਅਦ, 10 ਸਾਲਾਂ ਬਾਅਦ, ਕਿ ਬਿਲਕੁਲ ਠੀਕ ਗੱਲ ਹੈ। ਔਰ ਅੱਜ ਤਾਂ ਅੱਧਾ ਮੀਡੀਆ ਪਾਕਿਸਤਾਨ ਦਾ ਇਹੀ ਗੱਲ ਕਰਨ ਲੱਗ ਪਿਆ, ਤੁਸੀਂ ਖੋਲ੍ਹ ਕੇ ਦੇਖ ਲਓ ਉੱਥੇ ਦੀਆਂ ਅਖਬਾਰਾਂ, ਉਹੀ ਕਹਿੰਦੇ ਨੇ ਬਿਲਕੁਲ ਠੀਕ ਗੱਲ ਹੈ, ਪਹਿਲਾਂ ਆਪਣੀ ਇਕੋਨਮੀ ਬਈ ਮੇਰੇ ਵਰਗਾ ਬੰਦਾ ਹੋਵੇ, ਮੈਂ ਕਿਹਾ ਜੀ ਕਸ਼ਮੀਰ ਬਣੇਗਾ ਪਾਕਿਸਤਾਨ ਪਰ 10 ਸਾਲ ਬਾਅਦ ਬਣਾ ਦਿਆਂਗੇ, ਜਿੱਥੇ 70 ਸਾਲ ਨਹੀਂ ਬਣਿਆ ਮੇਰੀ, ਮੈਂ ਕੋਈ ਤਾਂ ਕਹਿ ਹੀ ਨਹੀਂ ਰਿਹਾ ਕਿ ਨਾ ਲਓ, ਪਰ 10 ਸਾਲ ਬਾਅਦ ਦੇ ਦਿਆਂਗੇ। ਜਿਹੜੀਆਂ 2000 ਕੰਪਨੀਆਂ ਬਣੀਆਂ ਨੇ ਉਹਦੇ ਵਿੱਚੋਂ ਸਾਡੀਆਂ ਪਾਕਿਸਤਾਨ ਦੀਆਂ ਕਿੰਨੀਆਂ ਕੰਪਨੀਆਂ ਨੇ? ਮੋਦੀ ਦਾ ਮਨ ਕਰਦਾ ਮੋਦੀ ਜਾ ਕੇ ਉੱਥੇ $2 billion ਦੀ ਡੀਲ ਉਸੇ ਵੇਲੇ ਸਾਈਨ ਕਰਾ ਦਿੰਦਾ, ਕਰਵਾ ਦਿੰਦਾ ਨਾ $2 billion ਦੀ ਡੀਲ। ਸਰ ਦੁਨੀਆਂ ਦੇ ਵਿੱਚ ਨਾ ਇੱਕ ਚੀਜ਼ ਬੜੇ ਧਿਆਨ ਦੇ ਨਾਲ ਸਮਝੋ, ਬਹੁਤ ਧਿਆਨ ਨਾਲ ਸਮਝਣ ਵਾਲੀ ਇੱਕ ਚੀਜ਼ ਹੈ। ਨਰਿੰਦਰ ਮੋਦੀ ਹੁਣਾਂ ਨੇ ਜ਼ੀ ਦੇ ਨਾਲ ਮੁਲਾਕਾਤ ਕਰਨੀ ਹੈ, ਠੀਕ ਹੈ, ਮੁਲਾਕਾਤ ਹਜੇ ਕੱਲ੍ਹ ਪਰਸੋਂ ਹੋਣੀ ਹੈ। ਅਤੇ ਕੀ ਹੋਇਆ ਉੱਥੇ ਨਾ, ਉਹ ਪ੍ਰੋਟੈਸਟਰ ਸੀਗੇ, ਉਹ ਚਾਈਨੀਜ਼ ਪ੍ਰੈਜੀਡੈਂਟ ਜ਼ੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਉੱਥੇ ਇੰਡੀਆ ਦੇ ਵਿੱਚ, ਉਹ 10-12 ਬੰਦੇ ਸੀਗੇ, ਉਹਨਾਂ ਨੇ ਚੱਕ ਕੇ ਸਾਰੇ 10-12 ਬੰਦੇ ਜੇਲ੍ਹ 'ਚ ਪਾ ਦਿੱਤੇ। ਹਜੇ ਚਾਈਨੀਜ਼ ਰਾਸ਼ਟਰਪਤੀ ਨੇ ਕਦੋਂ ਆਉਣਾ, ਉਹ ਇੰਡੀਆ ਨੇ ਪਹਿਲਾਂ ਹੀ ਚੱਕ ਕੇ ਉਹ ਪ੍ਰੋਟੈਸਟਰ, ਚਲੋ ਕਹਿੰਦੇ ਚੱਕ ਕੇ ਜੇਲ੍ਹ 'ਚ ਪਾ ਦੇਣਾ ਸਾਰੇ ਪ੍ਰੋਟੈਸਟਰ ਨੂੰ। ਮਤਲਬ ਇਹ ਹੈ ਦੁਨੀਆਂ ਦੇ ਵਿੱਚ ਧਿਆਨ ਦੇ ਨਾਲ ਸਮਝੋ ਕਿ ਗੱਲ ਕਿੱਥੇ ਜਾ ਰਹੀ ਹੈ। ਅਸੀਂ ਕਸ਼ਮੀਰ 'ਤੇ ਫਸੇ ਹਾਂ, ਸਾਰੀ ਦੁਨੀਆਂ ਦਾ ਅਸੀਂ ਠੇਕਾ ਲਿਆ ਹੋਇਆ। ਪੈਲੇਸਟਾਈਨ ਦਾ ਲੀਡਰ ਯਾਸਰ ਅਰਾਫਾਤ ਜਦੋਂ ਆਉਂਦਾ ਸੀ ਇੰਡੀਆ ਆਉਂਦਾ ਸੀ, ਇੰਡੀਆ ਆਉਂਦਾ ਸੀ ਦਿੱਲੀ ਮਿਲ ਕੇ ਜਾਂਦਾ ਸੀਗਾ, ਕਦੇ ਆਇਆ ਪਾਕਿਸਤਾਨ? ਅਸੀਂ ਉੱਥੇ ਸਾਰੀ ਉਮਰ ਪੈਲੇਸਟਾਈਨ ਨੂੰ ਅਸੀਂ ਇੱਦਾਂ ਕਰਨਾ ਹੈ। ਅਸੀਂ ਯਮਨ ਦਾ ਬਾਰੇ ਸਵਾਲ ਪੁੱਛਣ ਦੀ ਸਾਡੀ ਜ਼ਰੂਰਤ ਨਹੀਂ ਹੈ ਕਿ ਯਮਨ ਦੇ ਬਾਰੇ ਅਸੀਂ ਸਵਾਲ ਪੁੱਛ ਲਈਏ। ਜਦੋਂ ਸਾਊਦੀ ਅਰੇਬੀਆ ਦਾ ਮਨ ਕਰਦਾ ਹਥਿਆਰ ਚੱਕਦਾ, ਚਲੋ ਜੀ ਵੈਪਨ ਟੈਸਟਿੰਗ ਉੱਥੇ ਕਰ ਲਈਏ, ਆਪਣੇ ਹਥਿਆਰ ਖਰੀਦੇ ਨੇ। ਸਭ ਤੋਂ ਜ਼ਿਆਦਾ ਪੈਸਾ ਸਾਊਦੀ ਅਰੇਬੀਆ ਖਰਚਦਾ, ਇੰਡੀਆ ਔਰ ਸਾਊਦੀ ਅਰੇਬੀਆ ਲਾਰਜੈਸਟ ਇੰਪੋਰਟਰ ਆਫ ਵੈਪਨਸ ਨੇ। ਕੱਲ੍ਹ ਵੀ ਇੰਡੀਆ ਦੇ ਡਿਫੈਂਸ ਮਿਨਿਸਟਰ ਉੱਥੇ ਪਹੁੰਚੇ ਸੀ ਜੀ, ਰਫੇਲ ਜਹਾਜ਼ ਦਾ ਤਿਲਕਪੋਸ਼ੀ ਹੋ ਰਹੀ ਸੀਗੀ ਅਸੀਂ ਲੈ ਕੇ ਆਉਣਾ। ਸਾਊਦੀ ਅਰੇਬੀਆ ਜਿਹੜੇ ਇੰਨੇ ਜ਼ਿਆਦਾ ਹਥਿਆਰ ਖਰੀਦਦਾ, ਉਹ ਟੈਸਟਿੰਗ ਕਿੱਥੇ ਹੋ ਰਹੀ ਹੈ? ਪਿੱਛੇ ਯਮਨ 'ਤੇ ਹੋ ਰਹੀ ਹੈ, ਉਹ ਜਾ ਕੇ ਮਾਰੋ ਉੱਥੇ ਹਥਿਆਰ। ਉੱਥੇ ਕੌਣ ਮਰ ਰਹੇ ਨੇ? ਮੁਸਲਮਾਨ ਹੀ ਮਰ ਰਹੇ ਨੇ? ਕਦੇ ਕੋਈ ਸਵਾਲ ਪੁੱਛ ਸਕਦੇ ਹੋ? ਮਤਲਬ ਕੋਈ ਨਹੀਂ, ਸਵਾਲ ਪੁੱਛਣ ਦੀ ਜ਼ਰੂਰਤ ਦੀ ਤਾਂ ਗੱਲ ਦੂਰ ਹੈ। ਉਹ ਕਹਿੰਦੇ ਜੀ ਯੂਨਾਈਟਿਡ ਨੇਸ਼ਨ 'ਚ ਲਿਖ ਕੇ ਦਿਆਂਗੇ ਤੁਹਾਨੂੰ ਕਿ ਜੋ ਸਾਊਦੀ ਅਰੇਬੀਆ ਕਰ ਰਿਹਾ ਠੀਕ ਕਰ ਰਿਹਾ, ਵੈਰੀ ਗੁੱਡ। ਉੱਥੇ ਮੁਸਲਿਮ ਮਰ ਰਹੇ, ਉਹਦੀ ਕੋਈ ਸਵਾਲ ਨਹੀਂ ਹੈ। ਕੱਲ੍ਹ ਡੇਲੀ ਮੇਲ ਨੇ ਇੱਕ ਨਾ ਦੁਨੀਆ ਭਰ ਦੇ ਵਿੱਚ, ਉਹ ਫਿਰ ਬਾਅਦ ਦੇ ਵਿੱਚ ਸਾਰੇ ਮੀਡੀਆ ਨੇ ਕੈਰੀ ਕਰੀ, ਜਿੰਨੇ ਵੀ ਇੰਟਰਨੈਸ਼ਨਲ ਮੀਡੀਆ ਸੀ, ਪਰ ਪਹਿਲਾਂ ਮੈਂ ਕ੍ਰੈਡਿਟ ਦੇ ਦਵਾਂ ਡੇਲੀ ਮੇਲ ਨੂੰ। ਡੇਲੀ ਮੇਲ ਨੇ ਕੱਲ੍ਹ ਇੱਕ ਵੀਡੀਓ ਐਕਸਪੋਜ਼ ਕੀਤਾ ਜਿਹਦੇ ਵਿੱਚ ਕਿ ਉਹ ਬੜੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਚਾਈਨਾ ਦੇ ਮੁਸਲਿਮਸ ਹੈਗੇ ਨੇ ਨਾ, ਚਾਈਨਾ 'ਚ ਮੁਸਲਿਮ ਬੈਠੇ ਨੇ, ਉਹਨਾਂ ਦੇ ਹੱਥ ਪਿੱਛੇ ਬੰਨੇ ਹੋਏ, ਅੱਖਾਂ 'ਤੇ ਉਹਨਾਂ ਦੇ ਪੱਟੀ ਬੰਨੀ ਹੋਈ, ਅਤੇ ਸਿਰ ਉਹਨਾਂ ਦੇ ਸਾਰੇ ਸ਼ੇਵ ਕਰ ਦਿੱਤੇ। ਉਹ ਕਹਿੰਦੇ ਦਾੜੀ ਤਾਂ ਰੱਖਣੀ ਨਹੀਂ ਦੇਣੀ, ਦਾੜੀ ਤੋਂ ਇਲਾਵਾ ਸਿਰ ਵੀ ਪੂਰਾ ਸ਼ੇਵ ਕੀਤਾ ਹੋਇਆ ਉਹਨਾਂ ਦਾ, ਮਤਲਬ ਸਿਰ 'ਤੇ ਵੀ ਨਹੀਂ ਵਾਲ ਰਹਿਣ ਦਿੱਤੇ, ਅਤੇ ਹੱਥ ਪਿੱਛੇ ਬੰਨੇ ਹੋਏ ਉਹਨਾਂ ਦੇ। ਅੱਛਾ, ਉਹ ਵੀਡੀਓ ਉਹਨਾਂ ਨੇ ਜਾਰੀ ਕੀਤਾ ਕਿ ਆਹ ਦੇਖੋ ਜੀ, ਆਹ ਚਾਈਨਾ ਦੇ ਵਿੱਚ ਜਿਹੜੇ ਮੁਸਲਿਮਸ ਨੇ, ਆਹ ਉਹਨਾਂ ਦਾ ਹਸ਼ਰ ਕੀਤਾ ਜਾ ਰਿਹਾ, ਉਹ ਲਾਈਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਕੈਂਪਾਂ ਦੇ ਵਿੱਚ ਲਿਜਾ ਰਿਹਾ। ਅੱਛਾ, ਚਾਈਨਾ ਨੇ ਕਿਹਾ ਜੀ ਇਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ। ਉਹ ਭਾਈ ਸਾਹਿਬ, ਇਹ ਕਿਹੜੀ ਟ੍ਰੇਨਿੰਗ ਆ? ਅੱਖਾਂ 'ਤੇ ਪੱਟੀ ਬੰਨੀ ਹੋਈ ਹੈ, ਹੱਥ ਪਿੱਛੇ ਬੰਨੇ ਹੋਏ ਨੇ, ਅਤੇ ਸਿਰ ਉਹਨਾਂ ਦੇ ਸਾਰਿਆਂ ਦੇ ਉਹਨਾਂ ਨੇ ਸ਼ੇਵ ਕੀਤੇ ਹੋਏ ਨੇ। ਇਹ ਟ੍ਰੇਨਿੰਗ ਕਹਿੰਦੇ ਜੀ ਉੱਥੇ ਦਿੱਤੀ ਜਾ, ਉਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਬਟ ਇਹਦੇ ਲਈ ਵੀ ਪਾਕਿਸਤਾਨ ਨੇ ਲਿਖਤੀ ਰੂਪ 'ਚ ਯੂਨਾਈਟਿਡ ਨੇਸ਼ਨ ਦਿੱਤਾ ਵੀ ਜੋ ਚਾਈਨਾ ਕਰ ਰਿਹਾ ਉਹ ਠੀਕ ਕਰ ਰਿਹਾ, ਲਿਖਤੀ ਰੂਪ 'ਚ ਰਿਟਨ। ਕੈਨੇਡਾ ਨੇ ਅਪੋਜ਼ ਕੀਤਾ ਹੋਇਆ, ਬਟ ਰਿਟਨ ਚਾਈਨਾ ਨੇ ਕਹਿਤਾ ਵੀ ਨਹੀਂ ਜੀ, ਜੋ ਤੁਸੀਂ ਕਰ ਰਹੇ ਹੋ ਇਹ ਜਿਹੜੇ ਚਾਈਨਾ ਦੇ ਮੁਸਲਮਾਨ ਨੇ ਉਹ ਠੀਕ ਨੇ। ਹਰ ਇਕਨੋਮਿਕ ਫੋਰਮ ਦੇ ਉੱਤੇ ਹਰ ਮੀਡੀਆ ਵਾਲਾ ਇਮਰਾਨ ਖਾਨ ਸਾਹਿਬ ਨੂੰ ਪੁੱਛਦਾ ਵੀ ਚਾਈਨਾ ਦੇ ਵਿੱਚ ਜਿਹੜੇ ਯੂਗਰ ਮੁਸਲਿਮਸ ਨੇ ਉਹ ਬੜੀ ਮਾੜੀ ਟ੍ਰੀਟਮੈਂਟ ਹੋ ਰਹੀ ਹੈ। ਉਹ ਹਰ ਜਗ੍ਹਾ ਕਹਿੰਦੇ ਜੀ ਮੈਨੂੰ ਨਹੀਂ ਪਤਾ, ਉਹ ਇੱਕ ਵਾਰ ਨਹੀਂ ਪਤਾ ਲੱਗਾ ਤੁਹਾਨੂੰ, ਫੋਕਸ ਨਿਊਜ਼ ਨੇ ਪੁੱਛਿਆ, ਜਦੋਂ ਦੂਸਰੀ ਵਾਰ ਕਿਸੇ ਨੇ ਪੁੱਛਿਆ ਉਦੋਂ, ਮਤਲਬ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਉੱਥੇ ਕੀ ਹੋ ਰਿਹਾ। ਸੋ ਗੱਲ ਇਹ ਹੈ ਕਿ ਉਹ ਇੱਕ ਮੁੱਦਾ ਬਣਾ ਕੇ ਉਹਨਾਂ ਨੇ ਬਿਨਾਂ ਮਤਲਬ ਉਹ ਇੱਕ ਲੋਲੀਪੋਪ ਦਿੱਤਾ ਹੋਇਆ ਕਿ ਜੀ ਹਾਂਜੀ ਤੁਸੀਂ ਇਹ, ਅਸੀਂ ਇਹਦੇ ਬਾਰੇ ਗੱਲ ਕਰ ਰਹੇ ਹਾਂ, ਉਹਦਾ ਅਸਰ ਜਿਹੜਾ ਉਹ ਕੁਛ ਹੋਣਾ ਨਹੀਂ ਹੈ। ਸੋ ਆਈ ਥਿੰਕ ਦੋਨੋਂ ਕੰਟਰੀਜ਼ ਨੂੰ ਆਪਣੇ ਜਿਹੜੀ ਇਕਨੋਮਿਕ ਸਿਚੁਏਸ਼ਨ ਆ, ਹੋਰ ਬੜੇ ਸਾਰੇ ਚੀਜ਼ਾਂ ਨੇ ਉਹਦੇ 'ਤੇ ਠੀਕ ਕਰਨਾ ਚਾਹੀਦਾ। ਸੈੱਲਫੋਨ ਬੰਦ ਕਰ ਦਿੱਤਾ, ਸੈੱਲਫੋਨ ਬੇਸਿਕ ਰਾਈਟ ਹੈ, ਇੱਥੇ ਟੋਰੋਂਟੋ 'ਚ ਦੰਗੇ ਹੋਣਗੇ ਇੱਥੇ ਬੰਦ ਕਰ ਦੇਣਗੇ, ਕਿਹੜੇ ਕੋਨਸਟੀਟਿਊਸ਼ਨ 'ਚ ਲਿਖਿਆ? ਇੱਕ ਗੱਲ ਸਮਝ ਲਓ, ਇਟ ਇਜ਼ ਨੋਟ ਰਿਟਨ ਅੰਡਰ ਐਨੀ ਕੋਨਸਟੀਟਿਊਸ਼ਨ ਕਿ ਸੈੱਲਫੋਨ ਇਜ਼ ਨੋਟ ਕੋਨਸਟੀਟਿਊਸ਼ਨਲ ਰਾਈਟ। ਸੈੱਲਫੋਨ ਬੰਦ ਕਰ ਦੇਣਾ ਕੋਈ ਕੋਨਸਟੀਟਿਊਸ਼ਨਲ ਰਾਈਟ ਨਹੀਂ ਹੈ। ਜਿੱਥੇ ਹਜ਼ਾਰਾਂ ਦੀ ਤਾਦਾਦ 'ਚ ਬੰਦੇ ਮਾਰੇ ਗਏ, ਹੁਣ ਲੱਖ ਬੰਦਾ ਜਿੱਥੇ ਮਰ ਗਿਆ ਹੋਵੇ, ਉਹਨਾਂ ਨੇ ਹੁਣ ਟੂਰਿਸਟ ਅੱਜ ਔਨ ਕਰ ਦਿੱਤੇ ਜੀ, ਅੱਜ ਜਿਹੜੇ ਟੂਰਿਸਟ ਨੇ ਉਹ ਜਾ ਸਕਦੇ ਨੇ। ਮੈਨੂੰ ਕੱਲ੍ਹ ਕੋਈ, ਮੈਂ ਖਬਰ ਦਿੱਤੀ ਜੀ ਉੱਥੇ ਟੂਰਿਸਟ ਜਾ ਸਕਦੇ ਨੇ, ਉਹ ਸਰ ਉੱਥੇ ਮੀਡੀਆ ਵੀ ਅਲਾਊਡ ਹੋ ਗਿਆ ਕਿ ਨਹੀਂ ਹੋਇਆ? ਮੈਂ ਕਿਹਾ ਮੀਡੀਆ ਤਾਂ ਕਦੋਂ ਦਾ ਜਾ ਰਿਹਾ, ਮੀਡੀਆ ਤਾਂ ਪਹਿਲਾਂ ਤਾਂ ਜਾ ਰਿਹਾ, ਹੁਣ ਟੂਰਿਸਟ ਵੀ ਅਲਾਊ ਕਰਦੇ ਨੇ। ਔਰ ਪਰਸੋਂ ਜਿਹੜੇ ਲੀਡਰ ਸੀਗੇ ਉਹਨਾਂ ਦੇ ਲੀਡਰਸ ਨੂੰ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਕਿ ਤੁਸੀਂ ਆਰਾਮ ਦੇ ਨਾਲ ਮੀਟਿੰਗ ਆਪਣੀਆਂ ਕਰ ਲਓ ਆਪਣੇ ਸਾਰੇ ਜਿੰਨੇ ਵੀ ਲੀਡਰਸ ਨੇ। ਅੱਛਾ, ਮਜ਼ੇਦਾਰ ਗੱਲ ਇੱਕ ਹੋਰ ਹੈ, ਨੈਸ਼ਨਲ ਕਾਨਫਰੰਸ PDP ਕਿਸੇ ਨੇ ਕਸ਼ਮੀਰ ਦਾ ਨਾਂ ਨਹੀਂ ਲਿਆ, ਚੁੱਪ, ਮੀਟਿੰਗਾਂ ਕੀਤੀਆਂ ਮੀਡੀਆ ਦੇ ਨਾਲ ਮਿਲੇ। ਹੁਣ ਜਿਹੜੇ ਲੀਡਰਸ ਨੇ ਜਿਹੜੇ ਕਹਿੰਦੇ ਉਹ ਹਾਊਸ ਅਰੈਸਟ ਥੋੜ੍ਹੀ ਕੀਤਾ ਉਹਨਾਂ ਨੂੰ, ਉਹ ਕੋਈ ਮਹਿਲਾਂ ਦੇ ਵਿੱਚ ਰਹਿ ਰਹੇ ਨੇ, ਕੋਈ 5-star ਹੋਟਲ 'ਚ ਬੈਠਾ ਹੈ, ਕੋਈ ਥੱਲੇ ਆਪਣੀਆਂ ਇੰਗਲਿਸ਼ ਮੂਵੀਜ਼ ਦੇਖ ਰਿਹਾ। ਉਮਰ ਅਬਦੁੱਲਾ ਨੇ ਮੰਗ ਹੀ ਕੀਤੀ ਹੈ, ਉਮਰ ਅਬਦੁੱਲਾ ਨੇ ਕਿਹਾ ਜੀ ਮੈਨੂੰ ਇੰਗਲਿਸ਼ ਮੂਵੀਜ਼ ਲਿਆ ਕੇ ਦਿਓ, ਥੋੜ੍ਹੀਆਂ ਹੋਰ ਲੇਟੈਸਟ, ਥੋੜ੍ਹਾ ਟਾਈਮ ਪਾਸ ਕਰੀਏ ਆਰਾਮ ਦੇ ਨਾਲ। ਲਾਈਬ੍ਰੇਰੀਜ਼ ਨੇ, ਸਭ ਕੁਛ ਨੇ, ਮੌਜਾਂ नवाज शरीफ साहब ने जी असी एक ना कमेटी बना रहे हैं, की करेगी कमेटी? दुनिया भर में जाएगी हमारी कमेटी, नवाज शरीफ साहब कहते हैं, और जाके वो बता के आएगी कि जी कश्मीर के मुद्दे पर हम लोगों को बताएंगे। वो की किया उस कमेटी ने, वो पाकिस्तान की जोड़ा पैसा है, जोड़ा टैक्स, जोड़ा जिन्हें गरीब बंदा टैक्स दिता, अमीर बंदा तो उड़ा टैक्स दिता पाकिस्तान, वो पैसे उन्होंने खर्चे हुए से, वह जाके नवाज शरीफ साहब की कमेटी दुनिया भर च मौजा मूजा करके घूम फिर के शॉपिंग शुपिंग करके आराम के नो घर आके बैठ गए, गलबात की होगी थोड़ी बहुत ही, वो ठीक है। अच्छा, वह नतीजा की निकलिया? एक वोट नहीं उत्थे को मिल रही, कोई उत्थे को वोटिंग मिल रही है कोई भी? हाँ जी, कोई भी कहदे 10 साल तक ये प्रेजिडेंट रहे ने, हुण ये फिर चलता रहेगा, ये जिहड़ा ड्रामा है सिलसिला थोड़ी देर फिर चलता रहेगा, होर इस तो ज्यादा जिहड़ा जी ये कुछ नहीं है। सो एनीवेज आपां वापस आ जाइए, साढ़े इत्थे दे करंट इशूज काफ़ी है ने। एंड्रू शेर साहब इमीग्रेशन के बारे इंपोर्टेंट अनाउंसमेंट जी असं तुम दस रहे कर रहे हैं, सो वो मैं थोड़े नाल डिटेल दे विच सांझी करांगा कि एंड्रू शेर जिहड़े ने वो की अनाउंसमेंट कर रहे हैं। हाँ जी, नाल दी नाल तुहाडियां कॉल्स भी लैंदे चली जाइए, बड़ी देर के कॉलर इंतजार कर रहे हैं। जे एस सिद्धू साहब, गो एड।
हाँ
जी, हाँ जी, जे एस सिद्धू साहब, गो एड।
भाई जी,
सत श्री अकाल जी।
अच्छा, मैं भाई जगमीत सिंह की गल करनी चाहना, जो 21 बिल से नहीं इन्होंने कोई जवाब दिता।
हाँ जी, गोहट जी।
पर जवाब देन या ना देन, देना चाहिए सी वैसे, पर आपां नूं पता है इन्होंने की करना। हुण जगमीत सिंह ने वो गल करनी नहीं, पग लहाउण वाली जां वी होर, जे इहदे कोई पावर आउंदी है तां इहने उही कुछ करना, जिहड़ा करना वह पता सारिआं नूं। दूजी गल इह हैगी आ वी जिहड़ा हुण इह मीडिया नूं इह पुछ रिहा ना क्वेश्चन, थोड़ी बहुत जिम्मे हम उतो हैगी क्यूबिक चो सपोर्ट घटाने वास्ते पुछ रहा। तीजी गल जी आह डिबेट हुई थी इस विनर होया जी, पर जो अपना पंजाबी मीडिया सारा ये जरा कोई होर निची मुटी होर होंगी मिसटेक वह अगे लिया के वो गल कर रहा, पर जी ओवरऑल जो तुम मेन स्ट्रीम सारा देखते हैं सारा वो जो सुनते हैं वो सारा टोटली अपोजिट है। ये गलों बारे दो चार बजे। सत श्रीकाल जी।
सत श्रीकाल जी। जे सिद्धू साहब, जिहड़ा मेन स्ट्रीम मीडिया ना, मेन स्ट्रीम मीडिया की तो जिनी इस वेले फजीयत हो रही है कि एक तो सारा मेन स्ट्रीम मीडिया मिलिया होया सीगा, बिच सी टीवी CP24 होर किन्ना मीडिया मिल के गल कर रहा सीगा, और होया कि नतीजा तुसी देख लिया कि इन्हां तो एक फॉरमैट नहीं ठीक सैट होया। दे कुड नॉट ईवन, मतलब बाकी तो चीज़ इन्होंने की करनी है, 5 मॉडरेटर चल रहे ने बिचे ही, वह जी लोगों तो भी असी कॉल लै रहे हैं, अद्धा घंटा उन्होंने सुनाई नहीं सी दिंदी जी, लो जी नैक्सट साडा सवाल पूछेगा, सो मच ऑफ टाइम वेस्टेज। सो एक डिबेट नहीं ठीक तरह करा सके, ये 100 मिलियन डॉलर महीने का तो CBC दे जा रहे हैं, 100 मिलियन डॉलर CBC दिता जा रहा, तो एक डिबेट नहीं इन्हों तो ठीक तरह ऑर्गेनाइज जी हुई है, इन्ना वड्डा मीडिया दा रहे ने सारे सारे। और दूजी गल यह है कि जेडे मेन स्ट्रीम मीडिया नूं गल 24 घंटे बाद पता लगती है, वो सानू 24 घंटे पहला पता होंदी है। बड़े सारे लोग कहणगे कि एरोगेंस कर रहे हैं, किहो जी गल कर रहे हैं, जिहड़ी मेन स्ट्रीम मीडिया नूं 24 घंटे बाद गल पता लगती है ना, वो सानू 24 घंटे पहले ही पता होंदी है। जिदन डिबेट हुई है बिल 21 की गल ज्यादा नहीं हुई, थोड़ी बहुत होनी शुरू हुई, असं पहले ही कहता सीगा कि बिल 21 के उत्ते ये सवाल खड़े होने ही होने हैं। अगले दिन हैडलाइन देख लो की है, तुसीं कहिंदे तुसीं जिहड़ी गल कर रहे हो नो डाउट, मैं तुहानूं नाम लैके एग्जाम्पल दे के गल कर दिंदा, CBC दे उत्ते पावर एंड पॉलिटिक्स की होस्ट है वैशी, की कह रही थी वह एक दिन पहला कि जी जगमीत सिंह इज द विनर, बहुत वधिया। और अगले दिनों वो की हैडलाइन सी, अगले दिन कल दी हैडलाइन देख लो, कल पावर एंड पॉलिटिक्स की हैडलाइन सी, जगमीत सिंह अंडर प्रेशर फॉर बिल 21। सो इन्हां नूं 24 घंटे बाद पता लगती है गल, जो सानू पहले ही पता होंदी है कि बिल दो चीज़ों के उत्ते जगमीत सिंह दा फॉल्ट होया, दो चीज़ों के उत्ते, एक तो बिल 21 के उत्ते, बिल 21 के उत्ते वो मार खा गए ने, बिल 21 ते उन्हां दा स्टैंड ठीक नहीं है, खुद वैसे तो सानू एज ए कनेडियन ही लड़ाई लड़नी चाहिए है बिल 21 के खिलाफ, ये डिस्क्रिमिनेटरी पॉलिसी है। साडे अज कोई सिख भरा, साडियां मुस्लिम भैणां बच्चियां अज इत्थे नौकरी नहीं लै सकदियां सरकारी, सो सासी ते लाई उहनूं 8-10 साल की लड़ाई लड़ रहे हैं खिलाफ। दूसरी गलती जिहड़ी उन्होंने की है कि मैक्सिमम वर्नियर, मैक्सिमम वर्नियर नूं कहिंदे कि हेट फैला रहा है, पर वो दस ही नहीं पा रहे कि हेट फैला रहा है। बाद च मीडिया ने भी पूछा, पहला मैक्सिमम वर्नियर ने डिबेट च पूछा, बाद च उन्होंने उत्थे पूछा कि जी हाँ जी दसो कि हेट फैला रहे हैं, मैक्सिमम वर्नियर कह रहे हैं कि इमीग्रेंट असी 1.5 लाख लैके आना है, ठीक है, बाकी पार्टियां कह रही हैं कि असी 4-4.5 लाख लैके आना है, कोई बंदा कहे कि मैं मिलियन लैके आना है। जे मैक्सिमम वर्नियर ये भी कह देंगे ना कि जी मैं 0 इमीग्रेशन लैके आने, असी इमीग्रेशन 0 करांगे, हालांकि उन्होंने 1.5 लाख कही है, ठीक है, क्यूबैक दे विच पार्टी नहीं इलैक्ट हुई, क्यूबैक दे विच पार्टी ने कहा असी 0 नहीं माइनस च लैके जानी, मतलब असी इमीग्रेशन घटा देनी है, क्यूबैक दे विच पार्टी इलैक्ट हो गई, वह ਇਹਦਾ ਮਤਲਬ ਜਿਹੜੀ ਕਿਊਬੈਕ ਦੇ ਵਿੱਚ ਪਾਰਟੀ ਸਰਕਾਰ ਬਣਾਈ ਆ ਉਹ ਰੇਸਿਸਟ ਹੈ, ਜਿਹੜੇ ਕਿਊਬੈਕ ਦੇ ਲੋਕ ਜਿਹੜੇ ਗੱਲ ਕਰਦੇ ਨੇ ਕਿ ਅਸੀਂ ਇਮੀਗ੍ਰੇਸ਼ਨ ਘਟਾਉਣੀ ਆ, ਕਿਊਬੈਕ ਦੇ ਸਾਰੇ ਲੋਕ ਰੇਸਿਸਟ ਨੇ। ਸੋ ਕੈਨੇਡਾ ਦੇ ਵਿੱਚ ਜੇ ਕੋਈ ਕਹਿੰਦਾ ਅਸੀਂ ਇਮੀਗ੍ਰੇਸ਼ਨ ਵਧਾਉਣੀ ਹੈ ਘਟਾਉਣੀ ਹੈ, ਡਿਸਕਸ਼ਨ ਕਰਨੀ ਬਣਦੀ ਹੈ, ਉਹੀ ਉਹ ਕਹਿ ਰਿਹਾ ਮੈਕਸਿਮਮ ਬਣਨੀ ਹੈ, ਲੈਟ ਹਿਮ ਗਿਵ ਹਿਮ ਸਪੇਸ ਔਨ ਦਾ ਟੇਬਲ। ਸੋ ਫਰੀਡਮ ਆਫ ਸਪੀਚ ਦੇ ਵਿੱਚ ਉਹ ਠੀਕ ਨੇ। ਓਵਰਆਲ ਜਗਮੀਤ ਸਿੰਘ ਦੀ ਜਿਹੜੀ ਡਿਸਕਸ਼ਨ ਡਿਬੇਟ ਹੈ ਅੱਜ ਅਸੀਂ ਸਭ ਤੋਂ ਵਧੀਆ ਮੀਡੀਆ ਅਖਬਾਰ ਦੇ ਵਿੱਚ ਨਾ, ਮੈਂ ਅੱਜ ਆਪ ਹੈਡਲਾਈਨ ਲਿਖੀਆਂ ਕੁਛ, ਜਦ ਤੁਸੀਂ ਮੀਡੀਆ ਅਖਬਾਰ ਅੱਜ ਦਾ ਪਿਕ ਕਰੋਗੇ, ਜਗਮੀਤ ਸਿੰਘ ਲਈ ਮੈਂ ਸਭ ਤੋਂ ਵਧੀਆ ਹੈਡਲਾਈਨ ਲਿਖੀ ਹੈ ਰਾਈਜ਼ਿੰਗ ਐਂਡ ਸ਼ਾਈਨਿੰਗ। ਦੋ ਪੁਆਇੰਟ ਉਹਨਾਂ ਦੇ ਨਹੀਂ ਠੀਕ ਸੀ, ਉਹ ਮੈਂ ਪਹਿਲਾਂ ਦੱਸ ਦਿੱਤਾ, ਲੇਕਿਨ ਉਸ ਤੋਂ ਇਲਾਵਾ ਜਗਮੀਤ ਸਿੰਘ ਦੀ ਤਿਆਰੀ ਦੇਖ ਕੇ ਮੈਂ ਹੈਰਾਨ ਹੋ ਗਿਆ ਵੀ ਜਿੰਨੀ ਉਹਨਾਂ ਨੇ, ਕਿਉਂਕਿ ਮੈਂ ਉਹਨਾਂ ਨੂੰ ਇੰਨੀ ਵਾਰ ਇੰਟਰਵਿਊ ਕੀਤਾ, ਉਹ ਜਗਮੀਤ ਸਿੰਘ ਔਰ ਅੱਜ ਦੇ ਜਗਮੀਤ ਸਿੰਘ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਟੂਡੇ ਹੀ ਇਜ਼ ਲੋਟ ਮੋਰ ਕੌਨਫੀਡੈਂਟ, ਹੀ ਇਜ਼ ਲੋਟ ਮੋਰ ਕੰਪੀਟੈਂਟ, ਔਰ ਇਸੇ ਕਾਰਨ ਮੈਂ ਉਹਨਾਂ ਲਈ ਅੱਜ ਲਿਖਿਆ ਰਾਈਜ਼ਿੰਗ ਐਂਡ ਸ਼ਾਈਨਿੰਗ ਜਗਮੀਤ ਸਿੰਘ। ਇਹ ਉਹ ਵਾਲਾ ਜਗਮੀਤ ਸਿੰਘ ਨਹੀਂ ਰਿਹਾ। ਔਰ ਮਜ਼ੇਦਾਰ ਗੱਲ ਇਹ ਹੈ ਕਿ ਇੱਕ ਜਿਹੜਾ ਜਗਮੀਤ ਸਿੰਘ ਦੇ ਬੜੇ ਸਾਰੇ ਲੋਕਾਂ ਨੇ ਡਿਫਾਈਨਿੰਗ ਮੂਮੈਂਟ ਕੀਤੀ, ਉਹਦੇ ਵਨ ਲਾਈਨਰਸ ਨੂੰ ਬੜਾ ਐਪਰੀਸ਼ੀਏਟ ਕੀਤਾ ਗਿਆ ਜਗਮੀਤ ਸਿੰਘ ਦੇ, ਪਰ ਮੇਰੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੂਮੈਂਟ ਜਗਮੀਤ ਸਿੰਘ ਦਾ ਉਹ ਸੀਗਾ ਡਿਬੇਟ ਦੇ ਵਿੱਚ, ਜਦੋਂ ਲਿਬਰਲ ਲੀਡਰ ਜਸਟਿਨ ਟਰੂਡੋ ਹੋਣਾ ਨੇ ਉਹਨਾਂ ਨੂੰ ਐਲਬਰਟਾ ਦੇ ਰਿਫਾਇਨਰੀ ਦੇ ਮੁੱਦੇ 'ਤੇ ਘੇਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹ ਜਗਮੀਤ ਸਿੰਘ ਨੇ ਕਿਹਾ ਜੀ ਮੈਂ ਤਾਂ ਲਿਖਿਆ ਹੀ ਨਹੀਂ ਕਿਤੇ, ਮੈਂ ਤਾਂ ਕਿਹਾ ਹੀ ਨਹੀਂ ਕਿਤੇ, ਮੇਰੇ ਤਾਂ ਪਲੇਟਫਾਰਮ 'ਚ ਹੀ ਨਹੀਂ ਹੈ ਕਿਤੇ। ਸੋ ਉਹਦਾ ਕੋਈ ਵੀ ਜਵਾਬ ਜਿਹੜਾ ਉਹ ਲਿਬਰਲ ਲੀਡਰ ਜਸਟਿਨ ਟਰੂਡੋ ਸਾਹਿਬ ਕੋਲ ਨਹੀਂ ਸੀਗਾ। ਉਹ ਮੇਰੇ ਖਿਆਲ ਨਾਲ ਉਹਨਾਂ ਨੂੰ ਕਿਤੇ ਟਾਕਿੰਗ ਪੁਆਇੰਟ ਦੇ ਦਿੱਤਾ ਗਿਆ, ਜਾਂ ਕੀ ਉਹਨਾਂ ਨੂੰ ਰਟਾ ਦਿੱਤਾ ਗਿਆ, ਜਾਂ ਕਿਤੇ ਹੋਰ ਫਾਇਰ ਕਰਨਾ ਸੀ, ਕਿਤੇ ਹੋਰ ਫਾਇਰ ਕਰ ਬੈਠੇ ਉਹ। ਸੋ ਜਗਮੀਤ ਸਿੰਘ ਦਾ ਆਪਣੇ ਪਲੇਟਫਾਰਮ 'ਤੇ ਆਪਣੇ ਮੁੱਦਿਆਂ 'ਤੇ ਇੰਨੀ ਵਧੀਆ ਗ੍ਰਿਪ ਦੇਖ ਕੇ ਮਜ਼ਾ ਆਇਆ। ਹਾਲਾਂਕਿ ਉਹਨਾਂ ਨੇ ਵੀ, ਜਗਮੀਤ ਸਿੰਘ ਜੀ ਨੇ ਵੀ ਦੋ ਤਿੰਨ ਪੁਆਇੰਟ ਠੀਕ ਨਹੀਂ ਕੀਤੇ, ਜਿੱਦਾਂ ਜਿਹੜੇ ਅਸੀਂ ਕਾਰਬਨ ਇਮਿਸ਼ਨ ਟਾਰਗੇਟਸ ਆ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਬਹੁਤ ਪਿੱਛੇ ਚੱਲ ਰਹੇ ਹਾਂ, ਉਹ ਪੁਆਇੰਟ ਉਹਨਾਂ ਦਾ ਠੀਕ ਨਹੀਂ ਸੀਗਾ। ਸੋ ਕੁਛ ਜਗ੍ਹਾ ਜਗਮੀਤ ਸਿੰਘ ਨੇ ਵੀ ਡਾਟਾ ਜਾਂ ਕੁਛ ਚੀਜ਼ਾਂ ਠੀਕ ਨਹੀਂ ਦੱਸੀਆਂ, ਲੇਕਿਨ ਓਵਰਆਲ ਜੇ ਕਰੀਏ ਤਾਂ ਮੇਰੇ ਹਿਸਾਬ ਦੇ ਨਾਲ 10-8 ਨੰਬਰ ਬਣਦੇ ਨੇ, 80% ਡਿਸਟਿੰਕਸ਼ਨ ਹੁੰਦੀ ਹੈ। ਬਹੁਤ ਵਧੀਆ ਰਹੇ ਨੇ ਉਹ ਡਿਬੇਟ ਦੇ ਵਿੱਚ ਜਗਮੀਤ ਸਿੰਘ। ਔਰ ਦੂਸਰਾ ਜਿਹੜਾ ਉਹਨਾਂ ਨੂੰ ਬੰਦੇ ਨੇ ਅਟੈਕ ਕੀਤਾ ਸੀਗਾ ਉੱਥੇ, ਬਈ ਭਾਈ ਸਾਹਿਬ ਆਪਣੀ ਪੱਗ ਲਾ ਦੇ ਤਾਂ ਕਿ ਤੂੰ ਵੀ ਬਾਈਕ ਕੈਨੇਡੀਅਨ ਲੱਗੇ, ਕੱਟ ਆਫ ਯੋਰ ਟਰਬਨ, ਔਰ ਉਹਦਾ ਜਿੰਨੀ ਪੋਲਾਈਟਲੀ ਉਹਨਾਂ ਨੇ ਜਵਾਬ ਦਿੱਤਾ, ਇਹ ਇੰਨਾ ਆਸਾਨ ਨਹੀਂ ਹੁੰਦਾ। ਬਹੁਤ ਵਧੀਆ ਉਹਨਾਂ ਨੇ, ਬਹੁਤ ਜ਼ਿਆਦਾ ਜਵਾਬ ਦਿੱਤਾ ਉਹਨਾਂ ਨੇ, ਬਹੁਤ ਸੋਹਣਾ। ਸੋ ਮੈਂ ਇਸ ਗੱਲ ਲਈ ਵੀ ਜਗਮੀਤ ਸਿੰਘ ਉਹਨਾਂ ਦੀ ਜਿੱਥੇ ਤਾਰੀਫ ਬਣਦੀ ਹੈ, ਜਗਮੀਤ ਸਿੰਘ ਓਵਰਆਲ ਵਧੀਆ ਕਰ ਰਹੇ ਨੇ। ਹਾਂਜੀ, ਅਗਲੀ ਬਾਕੀ ਮੈਨੂੰ ਟੈਕਸਟ ਆ ਰਹੇ ਨੇ ਜੀ ਕਿ ਉਹ ਜਗਮੀਤ ਸਿੰਘ ਦੇ ਬਿੱਲ C-21 ਤੇ ਵੀ ਡਿਡ ਨਾਟ ਲਾਈਕ ਹਿਜ਼ ਰਿਸਪੋਂਸ। ਮੈਂ ਸਹੀ ਹੈ ਜੀ, ਦੇਖੋ ਮੈਂ ਤਾਂ ਕਹਿ ਰਿਹਾ ਕਿ ਜਗਮੀਤ ਸਿੰਘ ਨੂੰ, ਪਰ ਤੁਸੀਂ ਟੋਟੈਲਿਟੀ 'ਚ ਦੇਖਣਾ ਹੁੰਦਾ ਕਿਸੇ ਵੀ ਬੰਦੇ ਨੂੰ, ਕਿਸੇ ਦੀ ਪਰਫੋਰਮੈਂਸ ਨੂੰ, ਸਰ ਟੋਟੈਲਿਟੀ 'ਚ ਹੀ ਕੁਡ ਹੈਵ ਡਨ ਲੋਟ ਬੈਟਰ, ਥੈਂਕ ਯੂ ਫੋਰ ਯੂਰ ਟੈਕਸ ਸਰ, ਆਈ ਐਗਰੀ। ਮੈਂ ਤਾਂ ਪਹਿਲਾਂ ਹੀ ਕਹਿਤਾ ਹੈ ਕਿ ਦੋ ਚੀਜ਼ਾਂ ਦੇ ਵਿੱਚ ਉਹ ਥੋੜ੍ਹਾ ਜਿਹਾ, ਦੋ ਤਿੰਨ ਚੀਜ਼ਾਂ 'ਚ ਥੋੜ੍ਹਾ ਥੋੜ੍ਹਾ ਫਲੋ ਕਰ ਗਏ ਉਹ, ਠੀਕ ਹੈ। ਬਟ ਇੱਕ ਤਾਂ ਮੈਕਸਿਮ ਬਰਨੀਅਰ ਨੂੰ ਸਟੇਜ 'ਤੇ ਨਾ ਆਉਣ ਦੇਣ ਦੀ ਕੋਸ਼ਿਸ਼, ਔਰ ਹੇਟਰੇਡ ਦੀ ਗੱਲ, ਇੱਕ ਬਿੱਲ 21, ਔਰ ਦੂਸਰਾ ਇੱਕ ਦੋ ਜਗ੍ਹਾ 'ਤੇ ਉਹ ਡਾਟਾ ਦੀ ਵੀ ਗਲਤੀ ਕਰ ਗਏ ਜਿਹੜੀ ਉਹਨਾਂ ਨੇ ਡਾਟਾ ਦਿੱਤਾ ਹੈ। ਲੇਕਿਨ ਓਵਰਆਲ ਆਈ ਥਿੰਕ 8/10 ਹਿਸ ਪਰਫੋਰਮੈਂਸ ਵਾਜ ਵੈਰੀ ਨਾਈਸ। ਮੈਨੂੰ ਉਹਨਾਂ ਨੇ ਪਲੈਜ਼ੈਂਟਲੀ ਸਰਪ੍ਰਾਈਜ਼ ਕੀਤਾ, ਹੈਰਾਨ ਕਰ ਦਿੱਤਾ ਮੈਨੂੰ ਉਹਨਾਂ ਨੇ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਅੰਮ੍ਰਿਤਪਾਲ ਜੀ, ਤੁਸੀਂ ਆਉਂਦੇ ਰਹੋ। ਅੰਮ੍ਰਿਤਪਾਲ ਜੀ, ਗੋ ਐਡ। ਸਤਿ ਸ਼੍ਰੀ ਅਕਾਲ ਜੀ,
ਮੇਰਾ ਖਿਆਲ ਨਹੀਂ ਕਿਸੇ ਹੋਰ।
ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ, ਹੁਣ ਆਈ ਹੈ ਜੀ। ਹਾਂਜੀ ਹਾਂਜੀ, ਅੰਮ੍ਰਿਤਪਾਲ ਜੀ, ਗੋ ਐਡ। ਹੈਲੋ,
ਹਾਂਜੀ ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਸਰ, ਬਹੁਤ ਜ਼ਿਆਦਾ ਨੌਲੇਜ ਹੈ ਤੁਹਾਨੂੰ ਹਰ ਇੱਕ ਚੀਜ਼ ਦੀ, ਅਤੇ ਐਪਰੀਸ਼ੀਏਟ ਕਰਦੇ ਹਾਂ ਸਾਡੀ ਕਮਿਊਨਿਟੀ 'ਚ ਤੁਹਾਡੇ ਵਰਗਾ ਵੀ ਕੋਈ ਹੋਸਟ ਹੈਗਾ।
ਥੈਂਕ ਯੂ ਸਰ, ਬਹੁਤ ਸ਼ੁਕਰੀਆ, ਮਿਹਰਬਾਨੀ, ਸੋ ਕਾਇੰਡ ਆਫ ਯੂ।
ਸਰ ਮੈਂ NDP ਬਾਰੇ, ਜਗਮੀਤ ਸਿੰਘ ਬਾਰੇ ਥੋੜ੍ਹਾ ਜਿਹਾ, ਤੁਸੀਂ ਜਾਣਦੇ ਹੋਵੋਗੇ ਇੱਕ ਜਗਰੂਪ ਸਿੰਘ ਕੈਂਡੀਡੇਟ ਆਏ ਸੀ ਇਹਨਾਂ ਨਾਲ, ਜਗਮੀਤ ਸਿੰਘ ਅਤੇ ਗੁਰਰਤਨ ਨਾਲ, ਕਾਫੀ 5-6 ਸਾਲ ਤੋਂ ਮੇਰਾ ਖਿਆਲ ਜਦੋਂ ਦੇ ਪੋਲੀਟਿਕਸ 'ਚ ਆਇਆ ਉਦੋਂ ਦਾ ਹੀ ਉਹ ਮੁੰਡਾ ਜੁੜਿਆ ਹੋਇਆ ਸੀ ਇਹਨਾਂ ਨਾਲ।
ਯੈਸ, ਵੀ ਆਈ ਨੋ ਹਿਮ ਜੀ। ਹਾਂਜੀ, ਮੈਂ ਮਿਲਿਆ ਵੀ ਉਹਨਾਂ ਨੂੰ, ਬਿਲਕੁਲ ਸਾਡੇ ਆਫਿਸ ਵੀ ਆਏ ਸੀ, ਆਈ ਨੋ ਹਿਮ ਵੈਰੀ ਵੈਲ ਸਰ। ਹਾਂਜੀ, ਗੋ ਅਹੈਡ।
ਹਾਂਜੀ, ਇਹ ਇਹਨਾਂ ਨੇ ਉਹਨੂੰ ਬ੍ਰੈਂਪਟਨ ਵੈਸਟ ਤੋਂ ਹਾਂ ਕਰਕੇ ਟਿਕਟ ਲਈ ਇਹਨਾਂ ਨੇ ਨਾ ਕਿਉਂ ਕੀਤੀ ਜੀ? ਤੁਹਾਡੇ ਕੋਲ ਵੀ ਹੋਣੀ ਆ ਕੋਈ ਨਾ ਕੋਈ ਇਨਫੋਰਮੇਸ਼ਨ। ਤੇ ਸੈਕੰਡ, ਜਦੋਂ ਜਗਮੀਤ ਸਿੰਘ ਜੀ ਪਹਿਲੀ ਵਾਰੀ ਪਾਰਲੀਮੈਂਟ ਹਿੱਲ ਗਏ ਆ ਨਾ ਜਿੱਤਣ ਤੋਂ ਬਾਅਦ, ਅਸੀਂ ਉੱਥੇ ਗਏ ਹੋਏ ਸੀਗੇ 8-10 ਜਾਣੇ
ਜੀ ਜੀ,
ਤੇ ਅਸੀਂ ਜਦੋਂ ਉੱਥੇ ਗਏ, ਗੁਰਰਤਨ ਵੀ ਆਇਆ, ਜਗਰੂਪ ਵੀ ਸੀਗਾ ਸਾਡੇ ਕੋਲੇ, ਹੋਰ ਵੀ ਸੀ ਕਾਫੀ ਮੁੰਡੇ, ਜੇ ਤੁਸੀਂ ਕਹੋ ਤਾਂ ਮੈਂ ਉਹਨਾਂ ਨੂੰ ਵੀ ਮੈਂਸ਼ਨ ਕਰ ਦੂੰਗਾ
ਜੀ ਜੀ।
ਤੇ ਗੁਰਰਤਨ ਆਇਆ ਜੀ, ਗੁਰਰਤਨ ਨੇ ਆ ਕੇ ਸਾਰਿਆਂ ਨਾਲ ਹੱਥ ਮਿਲਾਇਆ ਤੇ ਜਗਰੂਪ ਨਾਲ ਨਹੀਂ ਮਿਲਾਇਆ। ਇਹ ਮੈਂ ਪ੍ਰੂਵ ਕਰ ਸਕਦਾ ਤੁਹਾਨੂੰ ਇਹ ਚੀਜ਼। ਗੁਰ ਉਹਨੂੰ ਗੁਰਰਤਨ ਨੂੰ ਵੀ ਪੁੱਛ ਲਿਓ, ਉੱਥੇ ਕਮੇਡੀ ਦਾ ਸਰੋਤਾ ਸੀਗਾ, ਮੈਂ ਉਹਨਾਂ ਦਾ ਨਾਂ ਨਹੀਂ ਯਾਦ, ਉਹ ਗੁਰਰਤਨ ਨੂੰ ਇੱਕ ਪਾਸੇ ਲੈ ਕੇ ਗਿਆ, ਫਿਰ ਉਹਨੇ ਕਿਹਾ ਵੀ ਯਾਰ ਏਦਾਂ, ਫਿਰ ਗੁਰਰਤਨ ਤੇ ਜਗਰੂਪ ਨੇ ਹੱਥ ਮਿਲਾਇਆ। ਜਦੋਂ 10 ਜਾਣੇ ਖੜੇ ਆ, 10 ਜਾਣੇ ਨਾਲ ਤੁਸੀਂ 10 ਚ 9 ਜਾਣੇ ਨਾਲ ਹੈਂਡ ਸ਼ੇਕ ਕਰਦੇ ਹੋ ਤੇ 1 ਜਾਣੇ ਨਾਲ ਕਰਦੇ ਨੀ, ਇਹ ਤੁਹਾਨੂੰ ਕੋਈ ਹੈ ਜੀ ਨਾ ਜੀ, ਵਾਟਸ ਗੋਇੰਗ ਔਨ। ਤੇ ਇਹਨਾਂ ਨੇ ਕਿਉਂ ਜਗਰੂਪ ਨੂੰ ਇੱਕ ਪਾਸੇ ਲਾਤਾ, ਉਹ 150-200 ਵੋਟ ਤੇ ਮੇਰਾ ਖਿਆਲ ਹਾਰਿਆ ਸੀ, ਤੇ ਸ਼ੁਰੂ ਚ ਇਹਨਾਂ ਦੇ ਉਹ ਨਾਂ ਜੁੜਿਆ ਹੋਇਆ। ਤੇ ਹੁਣ ਇਹ ਜਿੰਨੇ ਇਹਨਾਂ ਦੇ ਕੋਈ ਖਾਸ ਰਿਸ਼ਤੇਦਾਰ ਆ ਜਾਂ ਦੂਰੋਂ ਨੇੜਿਓ ਰਿਸ਼ਤੇਦਾਰ ਆ, ਉਹਨਾਂ ਨੂੰ ਹੀ ਇਹ ਦੇ ਰਹੇ ਆ ਟਿਕਟਾਂ, ਤੁਸੀਂ ਐਕਸਪਲੇਨ ਕਰ ਸਕਦੇ ਹੋ ਸਰ?
ਹਾਂਜੀ ਅੰਮ੍ਰਿਤਪਾਲ ਜੀ, ਜਗਰੂਪ ਹੋਣਾ ਦੇ ਬਾਰੇ ਮੈਨੂੰ ਇਨਫੋਰਮੇਸ਼ਨ ਹੈ ਕਿ ਕਿਉਂ ਉਹਨਾਂ ਨੂੰ ਸਾਈਡ ਕੀਤਾ ਗਿਆ, ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਜੇ ਮੈਂ ਗੁਰਰਤਨ ਸਿੰਘ ਜੀ ਨੂੰ ਜਾਂ ਐਨਡੀਪੀ ਦੇ ਕਿਸੇ ਰਿਪ੍ਰੈਜੈਂਟੇਟਿਵ ਨੂੰ ਲੈ ਕੇ ਆਵਾਂ ਤਾਂ ਕਿ ਆਫੀਸ਼ੀਅਲ ਵਰਜ਼ਨ ਜਿਹੜੀ ਉਹ ਦੇ ਦੇਣ। ਸਾਨੂੰ ਇਹ ਵੀ ਖਬਰ ਅੱਜ ਸਾਡੇ ਮਿਡਵੀਕ 'ਚ ਅਖਬਾਰ ਜਗਰੂਪ ਸਿੰਘ ਹੋਣਾ ਦੀ ਖਬਰ ਵੀ ਲੱਗੀ ਅੱਜ ਮਿਡਵੀਕ ਦੇ ਵਿੱਚ ਕਿ ਜਗਰੂਪ ਸਿੰਘ ਜੀ ਨੇ ਆਫੀਸ਼ੀਅਲੀ ਕਮਲ ਖਹਿਰਾ ਜੀ ਨੂੰ ਐਂਡੋਰਸ ਕਰ ਦਿੱਤਾ। ਤਸਵੀਰਾਂ ਉਹਨਾਂ ਦੀਆਂ ਦੋਨਾਂ ਦੀਆਂ, ਕਮਲ ਖਹਿਰਾ ਜੀ ਦੀਆਂ ਵੀ ਔਰ ਜਗਰੂਪ ਸਿੰਘ ਜੀ ਦੀਆਂ ਅੱਜ ਦੇ ਮਿਡਵੀਕ ਅਖਬਾਰ ਦੇ ਵਿੱਚ ਵੀ ਲੱਗੀਆਂ ਹੋਈਆਂ ਨੇ। ਲੇਕਿਨ ਜਿੱਥੇ ਤੱਕ ਮੈਂ ਗੁਰਰਤਨ ਸਿੰਘ ਜੀ ਔਰ ਉਹਨਾਂ ਨੂੰ ਜਗਮੀਤ ਸਿੰਘ ਉਹਨਾਂ ਨੂੰ ਜਾਣਦਾ ਹੈ, ਦੇ ਆਰ ਵੈਰੀ ਸੋਫਟ ਸਪੋਕਨ, ਬਹੁਤ ਹਮੇਸ਼ਾ ਜੱਫੀ ਪਾ ਕੇ ਪਿਆਰ ਦੇ ਨਾਲ ਸਭ ਨੂੰ ਮਿਲਦੇ ਨੇ। ਮੈਂ ਕਈ ਚੀਜ਼ਾਂ ਦੇ ਉੱਤੇ ਗੁਰਰਤਨ ਸਿੰਘ ਜਾਂ ਜਗਮੀਤ ਸਿੰਘ ਜੀ ਨਾਲ ਹੋ ਸਕਦਾ ਡਿਸਐਗਰੀ ਵੀ ਕਰਾਂ, ਬਟ ਕਦੇ ਮੇਰੇ ਸਾਹਮਣੇ ਉਹਨਾਂ ਨੇ ਕਿਸੇ ਹੋਰ ਦੇ ਨਾਲ ਜਾਂ ਮੇਰੇ ਨਾਲ ਐਸੀ ਗੱਲ ਨਹੀਂ ਕੀਤੀ, ਉਹ ਦੇ ਆਰ ਆਲਵੇਜ਼ ਵੈਰੀ ਰਿਸਪੈਕਟਫੁਲ। ਪਰ ਜੇ ਤੁਸੀਂ ਕਹਿੰਦੇ ਹੋ ਕਿ ਤੁਹਾਡਾ, ਆਈ ਟੇਕ ਯੋਰ ਵਰਡ ਫੋਰ ਦੈਟ, ਕਿ ਤੁਹਾਡੇ ਕਿਸੇ ਜਗਰੂਪ ਸਿੰਘ ਨੂੰ ਉਹਨਾਂ ਨੇ ਹੱਥ ਨਹੀਂ ਮਿਲਾਇਆ ਜਾਂ ਐਸੀ ਕੋਈ ਰੂਡ ਬਿਹੇਵੀਅਰ ਕੀਤਾ, ਤੇ ਮੈਂ ਉਹਦੇ ਤੇ ਕਮੈਂਟ ਨਹੀਂ ਕਰ ਸਕਾਂਗਾ। ਮੈਂ ਚਾਹਾਂਗਾ ਕਿ ਮੈਂ ਗੁਰਰਤਨ ਸਿੰਘ ਜੀ ਜਾਂ ਉਹਨਾਂ ਦੇ ਕਿਸੇ ਰਿਪ੍ਰੈਜੈਂਟੇਟਿਵ ਨੂੰ ਲੈ ਕੇ ਆਵਾਂ ਤਾਂ ਕਿ ਜਗਰੂਪ ਸਿੰਘ ਉਹਨਾਂ ਦੇ ਬਾਰੇ, ਕਿਉਂ ਜਗਰੂਪ ਸਿੰਘ ਉਹਨਾਂ ਨੂੰ ਛੱਡ ਕੇ ਚਲੇ ਗਏ, ਕਮਲ ਖਹਿਰਾ ਨੂੰ ਕਿਉਂ ਉਹਨਾਂ ਨੇ ਇੰਡੋਰਸ ਕਰ ਦਿੱਤਾ। ਸੋ ਮੈਂ ਚਾਹਾਂਗਾ ਕਿ ਉਹ ਬੈਟਰ ਜੇ ਐਕਸਪਲੇਨ ਕਰ ਸਕਣ ਤੇ, ਪਰ ਸਵਾਲ ਤੁਹਾਡਾ ਸਹੀ ਹੈ, ਸਵਾਲ ਤੁਹਾਡਾ ਜਾਇਜ਼ ਹੈ।
ਪਰ ਇਹ ਸ਼ੁਰੂ ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਸੀ ਜੀ ਮੁੰਡਾ, ਤਾਂ ਤੁਹਾਨੂੰ ਵੀ ਪਤਾ ਪਿਛਲੇ 70 ਸਾਲ ਤੋਂ ਨਾਲ ਜੁੜਿਆ ਹੋਇਆ। ਪਹਿਲਾਂ ਇਹਨਾਂ ਨੇ ਇਹਨਾਂ ਨੂੰ ਟਿਕਟ ਦਿੱਤੀ ਬ੍ਰੈਂਪਟਨ ਵੈਸਟ ਤੋਂ, ਤੇ ਵਧੀਆ ਉਹਨੇ ਕੰਪੀਟੀਸ਼ਨ ਕੀਤਾ ਦੂਸਰੇ ਜਿਹੜੇ ਕੈਂਡੀਡੇਟ ਖੜੇ ਹੋਏ ਸੀ, ਤੇ ਐਡੀ ਤਾਂ ਕੋਈ ਗੱਲ ਨਹੀਂ ਹੁੰਦੀ ਸਰ, ਕੋਈ ਬਿਨਾਂ ਮਤਲਬ ਤੋਂ ਇੰਨਾ ਦਾ ਤੁਹਾਨੂੰ ਜਾਂ ਸਾਨੂੰ ਜਾਂ ਸਾਰਿਆਂ ਨੂੰ ਪਤਾ ਹੀ ਆ, ਕੋਈ ਮੈਨੂੰ ਜਗਰੂਪ ਸਿੰਘ ਮੇਰਾ ਰਿਸ਼ਤੇਦਾਰ ਨਹੀਂ, ਪਰ ਇਹਨਾਂ ਦਾ ਸਾਰੇ ਆਪਾਂ ਨੂੰ ਜਿੰਨੇ ਆਪਣੇ ਸਾਊਥ ਏਸ਼ੀਅਨ ਮੀਡੀਆ ਜਾਂ ਆਪਣੇ ਲੋਕ ਨੇ ਸਾਰਿਆਂ ਨੂੰ ਪਤਾ ਹੀ ਆ ਵੀ ਜਗਰੂਪ ਸਿੰਘ ਵੈਰੀ ਕੋਲ ਤੇ ਕੋਈ ਦਾਗ ਨੀ, ਕੋਈ ਪ੍ਰੋਬਲਮ ਨੀ, ਕੋਈ ਇੰਗਲਿਸ਼ ਵੀ ਵਧੀਆ ਬੋਲਦੇ ਆ, ਉਹ ਪੜ੍ਹੇ ਲਿਖੇ ਇੰਜੀਨੀਅਰਿੰਗ ਕੀਤੀ ਹੋਈ ਆ, ਵਧੀਆ ਗੁਰਸਿੱਖ ਬੰਦੇ ਨੇ। ਇੱਦਾਂ ਬਿਨਾਂ ਰੀਜ਼ਨ ਤੋਂ ਕਿਸੇ ਬੰਦੇ ਨੂੰ ਇੱਕ ਸਾਈਡ ਤੇ ਕਰ ਦੇਣਾ, ਇਹ ਤਾਂ ਫੇਅਰ ਨੀ ਹੈਗਾ ਨਾ ਵੀ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਮੂਹਰੇ ਕਰੀ ਜਾਓ।
ਨਹੀਂ ਮੈਂ ਜਿਸ ਤਰ੍ਹਾਂ ਪਹਿਲਾਂ ਹੀ ਕਿਹਾ ਕਿ ਮੈਂ ਦੋਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਔਰ ਜਗਰੂਪ ਸਿੰਘ ਹੋਣਾ ਨੂੰ ਬਹੁਤ ਜਗ੍ਹਾ ਮਿਲੇ ਆ, ਸਾਡੇ ਆਫਿਸ ਵੀ ਆਏ ਸੀਗੇ, ਡਿਟੇਲ 'ਚ ਗੱਲ ਹੋਈ ਹੈ। ਲੇਕਿਨ ਜਗਰੂਪ ਸਿੰਘ ਨੂੰ ਕਿਉਂ ਨਹੀਂ ਟਿਕਟ ਦਿੱਤੀ ਗਈ, ਕੀ ਕਾਰਨ ਬਣੇ ਕਿ ਜਗਰੂਪ ਸਿੰਘ ਨੂੰ ਹੁਣ ਐਨਡੀਪੀ ਦਾ ਸਾਥ ਛੱਡ ਕੇ, ਕਿਉਂਕਿ ਐਨਡੀਪੀ ਦੇ ਕੈਂਡੀਡੇਟ ਆ ਔਰ ਉਸ ਇਲਾਕੇ ਦੇ ਵਿੱਚ ਬਹੁਤ ਸੋਹਣੀ ਲੜਕੀ, ਇਜ਼ ਵੈਰੀ ਹਾਰਡ ਵਰਕਿੰਗ, ਮੈਂ ਤੇ ਉਹਨਾਂ ਦੇ ਨਾਲ ਦੇ ਆਪਣੇ ਕਾਲੇ ਹੋਣੀ, ਜੱਸੇ ਹੋਣੀ, ਸਾਰੇ ਗਰੁੱਪ ਨੂੰ ਬੜੀ ਚੰਗੀ ਤਰ੍ਹਾਂ, ਦੇ ਆਰ ਵੈਰੀ ਗੁੱਡ ਫਰੈਂਡਸ ਆਫ ਮਾਈਨ ਐਜ਼ ਵੈਲ, ਮੈਂ ਸਾਰੇ ਆਪਣੇ ਚੰਗੇ ਦੋਸਤ ਨੇ ਜਾਣਦਾ, ਮੈਂ ਸਾਰੇ ਗਰੁੱਪ ਨੂੰ ਚੰਗੀ ਤਰ੍ਹਾਂ। ਪਰ ਕੀ ਕਾਰਨ ਬਣੇ ਆ ਉਹ ਮੈਨੂੰ ਪਤਾ ਵੀ ਹੈ ਕੁਛ ਹੱਦ ਤੱਕ, ਬਟ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਬੀਇੰਗ ਰਿਸਪੋਂਸੀਬਲ ਮੀਡੀਆ, ਅਸੀਂ ਮੈਂ ਇਹਨੂੰ ਗੋਸਿਪ ਤੇ ਨਹੀਂ, ਮਤਲਬ ਕਿ ਇੱਦਾਂ ਦੀ ਜਿਹੜੀ ਫਿਰ ਗੱਲਾਂ ਮੈਂ ਨਹੀਂ ਕਰਨਾ ਚਾਹਾਂਗਾ, ਜਾਂ ਤੇ ਜਗਰੂਪ ਸਿੰਘ ਜੀ ਜਾਂ ਤੁਸੀਂ ਕਹਿ ਸਕਦੇ ਹੋ ਜਗਰੂਪ ਸਿੰਘ ਜੀ, ਜਾਂ ਫਿਰ ਮੈਨੂੰ ਇਹ ਵੀ ਖਬਰ ਕੁਛ ਹੱਦ ਤੱਕ ਮਿਲੀ ਸੀ ਕਿ ਸ਼ਾਇਦ ਉਹ ਨੋਮੀਨੇਸ਼ਨ ਲੜਨਾ ਚਾਹੁੰਦੇ ਸੀ ਕਿ ਨਹੀਂ ਲੜਨਾ ਚਾਹੁੰਦੇ ਸੀ, ਜੇ ਮੈਂ ਤੁਹਾਨੂੰ ਪੁੱਛ ਹੀ ਲਵਾਂ। ਹਾਂਜੀ
ਸਰ, ਇਹ ਨਾ ਜਗਮੀਤ ਸਿੰਘ ਨੇ ਇੱਥੋਂ ਤੱਕ ਕਿਹਾ ਇਨ ਫਰੰਟ ਆਫ ਮੀ ਵੀ ਜਗਰੂਪ ਸਿੰਘ ਤੂੰ ਡੋਰ ਨੌਕਿੰਗ ਕਰਨੀ ਸ਼ੁਰੂ ਕਰ ਦੇ, ਬਾਅਦ ਚ ਆ ਕੇ ਕੀ ਹੋਇਆ ਜਾਂ ਗੁਰਰਤਨ ਨੇ, ਕਿਉਂਕਿ ਜ਼ਿਆਦਾ ਜਿਹੜੇ ਲੋਕ ਸੀ ਉਹ ਸੋਚਦੇ ਸੀ ਵੀ ਜਿਹੜਾ ਜਗਰੂਪ ਸਿੰਘ ਹੈ ਉਹ ਇਹਦਾ ਰੀਅਲ ਬ੍ਰਦਰ ਹੈ ਜਗਮੀਤ ਸਿੰਘ ਦਾ, ਗੁਰਰਤਨ ਨੂੰ ਇੰਨੇ ਲੋਕ ਨਹੀਂ ਸੀ ਕਹਿੰਦੇ। ਕਈ ਵਾਰ ਇੰਟਰਨਲੀ ਤੁਹਾਨੂੰ ਜਲਸ ਹੋਣ ਲੱਗ ਜਾਂਦੀ ਹੈ ਵੀ ਯਾਰ ਮੈਨੂੰ ਇੰਨੀ ਪ੍ਰਾਇਰਟੀ ਨਹੀਂ ਮਿਲਦੀ ਜਗਰੂਪ ਸਿੰਘ ਨੂੰ ਮਿਲਦੀ ਆ, ਪਰ ਮੈਂ ਆਖਦਾ ਮੈਂ ਕੋਈ ਜਗਰੂਪ ਸਿੰਘ ਸਾਡਾ ਕੋਈ ਰਿਸ਼ਤੇਦਾਰ ਨਹੀਂ ਹੈ, ਤੁਸੀਂ ਜਗਰੂਪ ਸਿੰਘ ਨੂੰ ਵੀ ਪੁੱਛ ਲਓ, ਮੇਰਾ ਨਾਮ ਰਤਪਾਲ ਆ, ਠੀਕ ਆ। ਤੇ ਪਰ ਇਹ ਚ ਕੋਈ ਨਾ ਕੋਈ ਰੀਜ਼ਨ ਹੈਗਾ, ਮੇਰਾ ਤਾਂ ਕੁਐਸਚਨ ਇਹ ਆ ਸਰ, ਪਹਿਲਾਂ ਤੁਸੀਂ ਕਿਸੇ ਬੰਦੇ ਨੂੰ ਕਹਿਣਾ ਵੀ ਡੋਰ ਨੌਕਿੰਗ ਕਰ ਲੈ, ਤੇਰੀ ਤਾਂ ਨੋਮੀਨੇਸ਼ਨ ਕਰਾਉਣ ਦੀ ਵੀ ਨਹੀਂ ਲੋੜ, ਵੀ ਤੈਨੂੰ ਤਾਂ ਅਸੀਂ ਦੇਵਾਂਗੇ ਟਿਕਟ, ਤੇ ਬਾਅਦ ਚ ਉਹਨੂੰ ਮਤਲਬ ਇਗਨੋਰ ਕਰਨ ਲੱਗ ਜਾਣਾ। ਮੈਨੂੰ ਕਿਸੇ ਹੋਰ ਪਾਰਟੀ ਦੇ ਕੈਂਡੀਡੇਟ ਨੇ ਇਹ ਇਨਫੋਰਮੇਸ਼ਨ ਪਹਿਲਾਂ ਦਿੱਤੀ ਸੀ ਵੀ ਜਗਰੂਪ ਸਿੰਘ ਨੂੰ ਟਿਕਟ ਨਹੀਂ ਮਿਲਦੀ, ਮੈਂ ਕਿਹਾ ਜਗਰੂਪ ਸਿੰਘ ਨੂੰ ਕਿਉਂ ਨਹੀਂ ਟਿਕਟ ਮਿਲਦੀ, ਉਹ ਕੁੜੀ ਹੈਗੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੇ ਉਹ ਵੀ ਅੱਜ ਕੱਲ ਇਲੈਕਸ਼ਨ ਚ ਅੱਗੇ ਹੈ, ਲੜ ਰਹੀ ਹੈ, ਉਹਨੂੰ ਨੋਮੀਨੇਸ਼ਨ ਮਿਲ ਗਈ ਸੀਗੀ, ਤੇ ਪਤਾ ਨੀ ਹੁਣੇ ਕਿਉਂ ਤੁਸੀਂ ਇੱਕ ਬੰਦੇ ਨਾਲ 5-6 ਸਾਲਾਂ ਤੋਂ ਜੁੜੇ ਹੋ, ਮੇਰਾ ਤਾਂ ਕੰਸਰਨ ਨਹੀਂ ਹੈ ਵੀ ਬਿਨਾਂ ਕਿਸੇ ਰੀਜ਼ਨ ਤੋਂ ਕਿਸੇ ਨੂੰ ਕਿਨਾਰੇ ਲਾ ਦੇਣਾ ਵੀ ਸਾਥੋਂ ਅੱਗੇ ਨਾ ਆ ਜੇ ਜਾਂ, ਹੈ ਨਾ, ਅਜੇ ਕੋਈ ਜਗਮੀਤ ਸਿੰਘ ਨਾਲ ਵੀ ਮੇਰੀ ਪ੍ਰੋਬਲਮ ਨਹੀਂ ਹੈ, ਇਜ਼ ਵੈਰੀ ਗੁੱਡ ਗਾਏ, ਮੈਂ ਉਹਦੀਆਂ ਕੰਪੇਨ ਤੇ ਜਾਂਦਾ ਰਿਹਾ, ਮੈਂ ਉਹਦੇ ਫੰਡ ਰੇਜ਼ਿੰਗ ਡਿਨਰ ਤੇ so they can ignore anybody, me and like other person who the hell they are.
ਚਲੋ ਮੈਂ ਤੁਹਾਡਾ ਗੁੱਸਾ ਜਿਹੜਾ ਹੈ ਜੀ ਉਹ ਤੁਸੀਂ ਆਪਣਾ ਵਿਚਾਰ ਰੱਖ ਦਿੱਤੇ ਨੇ ਮੈਂ ਚਾਹਾਂਗਾ ਕਿ ਮੈਂ ਮੇਰਾ ਤੁਹਾਡੇ ਨਾਲ ਇਹੀ ਵਾਅਦਾ ਹੈ ਕਿ ਆਈ ਵਿਲ ਡੈਫੀਨੇਟਲੀ ਬ੍ਰਿੰਗ ਜਗਮੀਤ ਸਿੰਘ ਜੀ ਜਾਂ ਉਹਨਾਂ ਦਾ ਕੋਈ ਰਿਪ੍ਰੈਜੈਂਟੇਟਿਵ ਫੈਡਰਲ ਲੈਵਲ ਤੇ ਜਾਂ ਗੁਰਰਤਨ ਸਿੰਘ ਜੀ ਤਾਂ ਕਿ ਉਹ ਆ ਕੇ ਆਪਣੇ ਜਿਹੜੇ ਵਿਚਾਰ ਨੇ ਆ ਸਾਰੇ ਸਵਾਲ ਅਸੀਂ ਉਹਨਾਂ ਨੂੰ ਪੁੱਛ ਲਾਂਗੇ ਕਿ ਕੀ ਕਾਰਨ ਬਣਿਆ ਉਹਨਾਂ ਨੂੰ ਕਿਉਂ ਪਾਰਟੀ ਨੇ ਨਹੀਂ ਅੱਗੇ ਵਧਾਇਆ ਠੀਕ ਹੈ ਜੀ ਆਈ ਵਿਲ ਡੈਫੀਨੇਟਲੀ ਡੂ ਦੈਟ ਠੀਕ ਹੈ ਜੀ
ਠੀਕ ਹੈ ਸਰ ਥੈਂਕ ਯੂ ਸੋ ਮਚ ਐਂਡ ਯੂਅਰ ਪ੍ਰੋਗਰਾਮ ਇਜ਼ ਰੀਲੀ ਰੀਲੀ ਗੁੱਡ ਐਪਰੀਸ਼ੀਏਟ ਫਾਰ ਯੂਅਰ ਐਫਰਟਸ
ਸੋ ਕਾਇੰਡ ਆਫ ਯੂ ਸਰ ਸੋ ਕਾਇੰਡ ਆਫ ਯੂ ਥੈਂਕ
ਯੂ
ਥੈਂਕ ਯੂ ਅਸੀਂ ਕਿਸੇ ਦੀ ਜਿਹੜੇ ਦੋ ਪੱਖ ਹੈਗੇ ਜੀ ਸਾਰੇ ਪੱਖ ਆਪਣੇ ਰੱਖ ਸਕਦੇ ਨੇ ਸੋ ਉਸ ਤੋਂ ਬਾਅਦ ਅਸੀਂ ਪੂਰਾ ਜਿਹੜੀ ਗੱਲਬਾਤ